ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਧਾਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਧਾਰੋ ਰਹਾਉ ਅਟਲ ਭਇਓ ਧਰੂ ਜਾਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਵਰਨੋ ਰਾਮ ਕਹਿਤ ਬੰਧਨ ਤਿਹ ਟੂਟਾ ਅਜਾ ਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ ਅਜਾ ਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੇ ਸਾਜੇ ਸਵਾਰੇ ਸਤਸੰਗ ਜਿਓ ਗੁਰੂ ਪਾਤਸ਼ਾਹ ਦੇ ਅਪਰੇ ਭਾਰ ਬਖਸ਼ਿਸ਼ ਹੋਈ ਹੈ। ਆਪ ਜੀ ਉਸ ਸਥਾਨ ਤੇ ਆਏ ਹੋ ਅੰਮ੍ਰਿਤਸਰ ਸਤਿਗੁਰ ਸਤ ਵਾਦੇ ਜਿਤ ਨਾਤੈ ਕਉਆ ਹੰਸ ਹੋਏ। ਇੱਥੇ ਕਾਂ ਨੂੰ ਹੰਸ ਬਣ ਗਏ। ਇਹ ਥਾਂ ਉਹ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇੱਕ ਤੇ ਜਲ ਦਾ ਸਰੋਵਰ ਹੈ, ਇਹ ਇੱਕ ਬਾਹੀ ਇਸ ਦੇ 490 ਫੁੱਟ, ਇੱਕ 500 ਹੈ, 10 ਫੁੱਟ ਦਾ ਫਰਕ ਹੈ। 17 ਫੁੱਟ ਗਹਿਰਾ, 11 ਪੌੜ ਹਨ ਇਸ ਦੇ ਵਿਚਕਾਰ। ਸੱਚਖੰਡ ਹਰਿਮੰਦਰ ਸਾਹਿਬ ਹੈ ਇਸ ਦੇ। ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਹਾਂ। ਬਾਹਰ ਸਰੋਵਰ ਦਾ ਇਸ਼ਨਾਨ ਕੀਤਾ, ਪਰ ਇੱਕ ਇਸ਼ਨਾਨ ਅੰਦਰ ਹੋਰ। ਬਾਹਰ ਤਨ ਦਾ ਇਸ਼ਨਾਨ ਹੈ, ਅੰਦਰ ਮਨ ਦਾ ਇਸ਼ਨਾਨ ਹੈ। ਅੱਗੇ ਜਾ ਕੇ ਕੀ ਕੀਤਾ, ਸਾਧ ਸੰਗ ਮਨ ਲਾਥੇ ਪਾਰ ਬਨ ਬਯੋ ਸਾਥੀ। ਰੱਬ ਦਾ ਸਾਥੀ ਬਣ ਜਾਂਦਾ ਜਿਸ ਦੇ ਮਨ ਦੀ ਮੈਲ ਉਤਰ ਜਾਏ। ਮੈਲਿਆਂ ਨੂੰ ਪਸੰਦ ਨਹੀਂ ਕਰਦਾ, ਉਹ ਨਿਰਮਲ ਹੈ। ਨਿਰਮਲ ਮਨ ਵਾਲੇ ਉਹਦੇ ਦਰ ਕਰ ਕਬੂਲ ਹੁੰਦੇ ਨੇ। ਇੱਥੇ ਆਏ ਹੋ, ਪਹਿਲੇ ਦਰਸ਼ਨ ਕੀਤੇ ਹਨ ਉਸ ਪਾਵਨ ਸਥਾਨ ਦੇ, ਫਿਰ शब्द विचार सरवण करने वास्ते जुड़ के गुरुद्वारा हाल दीवान हाल मंजी साहब पुरानी परंपरा है, गुरु अर्जन देव जी दे वेले दी परंपरा है। इत्थे भाई गुरदास भी कथा करते रहे, उस पावन स्थान ते बैठे हो, हुक्म जो अज बख्शिश होया है साहब गुरु तेग बहादुर साहब जी का उचारण किया हुआ है, सोठ राग विच है, अंक 632 दे सवाए मान। सतगुरु तेग बहादुर साहब की बाणी 57 ते श्लोक दोहरे ने जो अखीर ने 59 शब्द हैं, 116 सब हैं। इन शब्दों विच एक विलखणता है कि पहली पंक्ति जिहड़ी है इहो ही रहाउ दी तुक सारे शब्दों विच, 59 शब्दों विच रहाउ दी पंक्ति पहली पंक्ति है। इस शब्द दा तत सार यह है कि बंदा चिंता विच है, दिन रात चिंता विच है, चिंता तो बचिया कोई नहीं, और चिंता इनू साड़ी जा रही है, चिंता ने इसने दुखी किया। सतगुरों का तो फैसला, वो कहते ने चिंतित ही देसा सब कोई, सब कोई अर्थ है हर एक, जिसनू मैं वेखता भावे बच्चा भावे बुढ़ा भावे जवान, इस तरह है पुरशा सब चिंता विच ने। यह चिंता मुके किवें? कुछ बंद ने कहा एक चिंता मनी है, वो है तो हीरा पत्थर है, लेकिन जिस को होवे उसकी चिंता मुक जाती है, नाम रखे चिंता मनी। भाई गुरदास कहते कोई नहीं मुकती, पहले तो अज तक किसी को वेखे नहीं, जे होवे सतगुर साहब छड के चिंता मन चिंता ना गवाए, चित मनिया लख रात दो, त्रास न त्रिश्ने अग बुझावे। त्रिश्ने की अग नहीं बुझदी उस दे नाल ते नहीं। फिर भाई जी तुसी दसो चिंता मन की? कहिंदे ने रब दा नाम परमात्मा दा नाम बंदे नूं चिंता कि लोकां कोलों ते भावें मैं लुका लवां पर आखिर पाप ते मैं कीते ने ना, दोष ते मेरे विच है ना, गुनाह तो है ना। बंदियां नूं ना पता होगा, बंदे ने तो एक अवगुण का पता लगे तो बंदे नूं भंड के रख देंदा। परमात्मा तो सारे वेखना सारे जानना, तां वी सानूं रिज़क देना रोज ही राज बला को बलो को तो राजक, रोक रुहान के रोजी न टारे। वो गुस्सा करके साडी रोजी नहीं टालदा, वह है चिंता मन दा नाम है चिंता मन। साहब जी फरमा रहे ने आओ सरवण करो, एक बार सारे प्यार नाल आखो जी सतनाम श्री वाहिगुरु साहिब जी। हां जी
सतनाम वाहिगुरु साहिब जी, सोरठ महला नामा।
सोरठ राग विच गुरु तेग बहादुर साहब जी का उचारण किया हुआ शब्द है जी।
मन रे प्रभ की शरण बिचारो,
मन रे हे मन, हे मेरे मन प्रभु दे शरण विच चल। प्रभु दे शरण विच विचारन दा अर्थ है जाणो, प्रभु दी शरण विच पाओ। जिवें कह देने ना वतर आ गया हुण खेती बीजन दा विचार करो, विचार करो दा अर्थ की है खेती बीजो। प्रभु की शरण विचार हो, प्रभु दी शरण विच पवो। हां जी
जोह समरत गन काशी उदरी ताको जस उर तारो,
जिसनू सिमर दे गणका ओ वेशवा औरत उधर गई, उधार हो गया उसका जस। उर दा अर्थ है हिरदा, तारो दा अर्थ है धारण करना। ਉਸ ਦੇ ਮਹਿਮਾ, ਉਸ ਦੇ ਸਿਫਤ, ਉਸ ਦਾ ਯਸ ਹਿਰਦੇ ਵਿੱਚ ਧਾਰਨ ਕਰਨਾ। ਇੱਕ ਮਿੰਟ ਇੱਥੇ ਤੁਹਾਡਾ ਮੈਂ ਲਵਾਂ। ਸ਼ਰਨ ਕੀ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਵਰਤਾਂਤ ਵਿੱਚ ਇਤਿਹਾਸ ਚ ਇੱਕ ਸਾਖੀ ਹੈ ਕਿ 15-20 ਸਿੱਖ ਲੋਤੇ ਸਾਹਮਣੇ ਤੇ ਨਾਲ ਹੀ ਉਨੀਆਂ ਹੀ ਉਹਨਾਂ ਦੀਆਂ ਸਿੰਗੜੀਆਂ ਵੀ ਖਲੋਤੀਆਂ ਹੋਈਆਂ ਤੇ ਸਤਿਗੁਰੂ ਉਹਨਾਂ ਨੂੰ ਕਹਿੰਦੇ ਨੇ ਭਾਈ ਸਿੱਖੋ, ਇਹ ਬੀਬੀਆਂ ਕੌਣ ਨੇ? ਜੇ ਮੈਂ ਪੁੱਛ ਹੀ ਲੈਂਦੇ ਆ ਨਾਲ ਬੀਬੀ ਖੜੀ ਹੋਈ, ਇਹ ਕੌਣ ਆ? ਉਹਨੇ ਕਹਿ ਦਿੱਤਾ ਸੁਭਾਵ ਕੇ, ਕਹਿਣ ਲੱਗੇ ਮਹਾਰਾਜ ਸਾਡੀਆਂ ਸਿੱਖਣੀਆਂ ਨੇ। ਸਤਿਗੁਰੂ ਕਹਿਣ ਲੱਗੇ ਅੱਛਾ, ਤੇ ਬੀਬੀਆਂ ਨੂੰ ਕਹਿੰਦੇ ਨੇ ਇਹ ਕੌਣ ਨੇ? ਉਹ ਕਹਿਣ ਲੱਗੇ ਜੀ ਇਹ ਸਾਡੇ ਸਿੱਖ ਨੇ। ਫਿਰ ਖੜਾ ਕੇ ਸਤਿਗੁਰੂ ਹੱਸ ਪੈ, ਕਹਿਣ ਲੱਗੇ ਇਹ ਤੁਹਾਡੀਆਂ ਸਿੱਖਣੀਆਂ ਤੇ ਤੁਹਾਡੇ ਸਿੱਖ, ਤੁਹਾਡੇ ਵਿੱਚੋਂ ਗੁਰੂ ਕਾ ਸਿੱਖ ਕੌਣ ਹੈ? ਹੁਣ ਪਤਾ ਲੱਗਿਆ ਅਸੀਂ ਤੇ ਗਲਤੀ ਕਰ ਬੈਠੇ ਆ। ਕਹਿਣ ਲੱਗੇ ਨਹੀਂ ਮਹਾਰਾਜ, ਅਸੀਂ ਵੀ ਤੁਹਾਡੇ, ਇਹ ਵੀ ਤੁਹਾਡੇ, ਬੱਚੇ ਵੀ ਤੁਹਾਡੇ, ਪਰਿਵਾਰ ਵੀ ਤੁਹਾਡਾ। ਇਹ ਮੈਂ ਤਾਂ ਸੁਣਾਈ ਤੁਹਾਨੂੰ, ਇੱਥੇ ਆ ਜਾਈਏ ਨਾ ਕਿਤੇ ਘਰ ਵੀ ਨਾਲ ਚੁੱਕੇ ਨਾ ਲੈ ਆਈਏ, ਦੁਕਾਨਾਂ ਵੀ ਨਾਲ ਹੀ ਨਾ ਲਈ ਆਈਏ, ਵਪਾਰ ਵੀ ਨਾਲ। ਇਹ ਜਿੰਨਾ ਕੁ ਘੰਟਾ ਤੋਂ ਬੈਠਣਾ ਆ, ਘੱਟੋ ਘੱਟ ਤੇ ਗੁਰੂ ਜੋਗੇ ਹੋ ਜਾਈਏ ਕਿ ਸਤਿਗੁਰੂ, ਜਿਵੇਂ ਭਾਈ ਜੋਗਾ ਸਿੰਘ ਨੇ ਕਿਹਾ ਸੀ। ਕਹਿਣ ਲੱਗੇ ਕੀ ਨਾਂ ਤੇਰਾ? ਕਹਿਣ ਲੱਗਾ ਜੀ ਜੋਗਾ। ਕਹਿਣ ਲੱਗੇ ਕਿਸ ਜੋਗਾ? ਮੈਂ ਤੁਹਾਡੇ ਜੋਗਾ। ਕਹਿਣ ਲੱਗੇ ਗੁਰੂ ਤੇਰੇ ਜੋਗਾ। ਸੱਚ ਆ, ਸ਼ਰਨ ਤੇ ਆਉਂਦੇ ਆ, ਪਰ ਧਿਆਨ ਜਿਹੜਾ ਉਹ ਪਿੱਛੇ ਦਾ, ਪਾਛੇ ਪਾਉਣਾ ਦੀ ਜੀ ਹੈ। ਆਗੇ ਹੋਏ ਸੋ ਕਬੀਰ, ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੈ ਜਾਏ ਕੋਈ, ਸਾਥ ਬਾਹਰ ਦੇ ਸਾਥ ਦੀ ਗੱਲ ਨਹੀਂ, ਵਾਸ਼ਨਾ ਨਾਲ ਨਾ ਲੈ ਆਈਏ। ਫਿਰ ਤੇ ਇੱਥੇ ਬੈਠ ਵੀ ਨਾ ਸਕਾਂਗੇ, ਖਿੱਚ ਹੋਵੇਗੀ ਪਿੱਛੇ ਦੀ ਆਹ ਕਮਰਾ। ਜੇ ਆਏ ਵੀ ਨਾ ਤੇ ਛੱਤੇ ਮੰਗਾਂਗੇ ਆ ਕੇ। ਕੋਈ ਐਸਾ ਵੀ ਹੈ ਜਿਹੜਾ ਆਖੇ ਸਤਿਗੁਰੂ ਤੇਰੇ ਦਰ ਤੇ ਖਲੋਤਾ, ਸਿੱਖੀ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ। ਘਰ ਵਿੱਚ ਸੋਨਾ ਬੇਸ਼ੁਮਾਰ ਚਾਹੀਦਾ, ਨੋਟ ਬੜੇ ਚਾਹੀਦੇ ਨੇ, ਜ਼ਮੀਨ ਚਾਹੀਦੀ ਹੈ, ਧਨ ਚਾਹੀਦਾ, ਪਰ ਕੋਈ ਅੰਮ੍ਰਿਤ ਧਾਰੀ ਵੀ ਚਾਹੀਦਾ। ਕਦੀ ਇਹ ਵੀ ਖਿਆਲ ਕੀਤਾ ਪਰਿਵਾਰ ਵਿੱਚੋਂ ਕੋਈ ਅੰਮ੍ਰਿਤ ਧਾਰੀ ਵੀ ਹੈ? ਨਹੀਂ, ਬਾਕੀ ਸਭ ਕੁਛ ਚਾਹੀਦਾ, ਸਿੱਖੀ ਦਾ ਜਿਹੜਾ ਉਹ ਖਿਆਲ ਨੇ। ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਸ਼ਰਨ ਵਿਚਾਰ, ਪ੍ਰਭੂ ਦੀ ਸ਼ਰਨ ਵਿੱਚ ਹੋਏ ਕਿ ਨਹੀਂ? ਤੂੰ ਇੱਥੇ ਆ ਕੇ ਵੀ ਜੇ ਧਨ ਮੰਗਿਆ ਤੂੰ ਧਨ ਦੀ ਸ਼ਰਨ ਵਿੱਚ ਆ, ਇੱਥੇ ਆ ਕੇ ਵੀ ਜੇ ਦੁਨੀਆਂ ਮੰਗੇ ਫਿਰ ਤੂੰ ਦੁਨੀਆਂ ਦੀ ਸ਼ਰਨ ਵਿੱਚ ਆ, ਇੱਥੇ ਆ ਕੇ ਸਿੱਖੀ ਮੰਗ ਲਏ ਤੇ ਤੂੰ ਪ੍ਰਭੂ ਦੀ ਸ਼ਰਨ ਵਿੱਚ ਹੈ। ਮੰਨ ਰਹੇ ਪ੍ਰਭ ਕੇ ਸ਼ਰਨ ਵਿਚਾਰੋ, ਜੇ ਸਿਮਰਤ ਗਲਕਾ ਸੀ ਉਧਰ ਤਾਂ ਜਸ ਉਧਾਰੋ। ਹਾਂਜੀ, ਇੱਥੇ ਵਿਸ਼ਰਾਮ ਹੈ ਕਿ ਪੰਕਤੀ ਨੂੰ ਟਿਕੋ, ਰਹੋ, ਠਹਿਰੋ, ਇਹਨੂੰ ਵਾਰ ਵਾਰ ਸਮਝੋ। ਹਾਂਜੀ,
ਅਟਲ ਭਇਓ ਧਰੂ ਡਾਕਾ ਸਿਮਰਨ, ਹਰ ਨਿਰਭੈ ਪਦ ਪਾਇਆ।
ਇੱਕ ਰਾਜਾ ਹੋਇਆ ਉਤਾਨ ਪਾਤ, ਦੋ ਪਤਨੀਆਂ ਸਨ ਇਹਦੀਆਂ, ਛੋਟੀ ਦੇ ਵਸ ਵਿੱਚ ਹੋ ਗਿਆ, ਹੁਣ ਵੱਡੀ ਦਾ ਬੱਚਾ ਜਿਹੜਾ ਸੀ। ਆਖਰ ਉਹਨੇ ਸਮਝਿਆ ਮੇਰੇ ਪਿਤਾ ਹੈ, ਉਹ ਜਾ ਕੇ ਗੋਦੀ ਚ ਬੈਠਾ, ਪਰ ਛੋਟੀ ਨੇ ਬਾਂਹ ਫੜਿਆ ਤੇ ਪਾਸੇ ਕਰ ਦਿੱਤਾ। ਕਹਿਣ ਲੱਗੇ ਇੱਥੇ ਬਹਿਣਾ ਸੀ ਤੇ ਮੇਰੀ ਕੁੱਖੋਂ ਜਨਮ ਲੈਣਾ ਸੀ, ਮੇਰਾ ਪੁੱਤਰ ਇੱਥੇ ਬੈਠ ਸਕਦਾ? ਤੂੰ ਹੁਣ ਮਾਂ ਦੇ ਕੋਲ ਆਇਆ, ਡੱਡੋ ਲੋਕਾਂ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ? ਮਾਂ ਤੂੰ ਗੋਲੀ ਹੈ ਕਿ ਤੂੰ ਰਾਣੀ ਹੈ? ਕਹਿਣ ਲੱਗੇ ਹਾਂ ਤੇ ਰਾਣੀ, ਪਰ ਜਾਦੂ ਚੱਲ ਗਿਆ ਛੋਟੇ ਦਾ। ਕਹਿਣ ਲੱਗੇ ਫਿਰ ਮੈਂ ਵੀ ਕੋਈ ਜਾਦੂ ਕਰਾਂ, ਬਾਪ ਮੇਰੇ ਵਸ ਵਿੱਚ ਹੋ ਜਾ। ਹੁਣ ਮਾਂ ਜੇ ਦਰਿਆਵੇ ਆਉਂਦੀ ਕਹਿੰਦੀ ਪੁੱਤਰ ਵੱਡਾ ਹੋ, ਫੌਜਾਂ ਇਕੱਠੀਆਂ ਕਰ, ਬਾਪ ਨੂੰ ਤਖ਼ਤ ਤੋਂ ਲਾ ਤੇ ਤੂੰ ਬੈਠ। ਉਹਨੇ ਹੋਰ ਪਾਸੇ ਪਾ ਦਿੱਤਾ। ਕਹਿਣ ਲੱਗੇ ਆ ਮੈਂ ਤੈਨੂੰ ਦੱਸਾਂ, ਪਰਮੇਸ਼ਰ ਆਰਾਧੀਏ ਜਦੋਂ ਹੋਈਏ ਪਤਿਤ ਪੁਨੀਤ, बैठ गया निडर होके पांच साल का बच्चा, पांच साल का बच्चा अज भी हम पासे करो डर जाता रोंदा। वो बैठ गया, एक दिन बाप चला गया, कह लगा आ बेटा तखत ते बैठ। कह लगा ना पता, तेरा तखत छोटा है, दो नहीं बैठ सकते। उत्थे मैं बैठन गया सा, चपेड़ खा के आया। नहीं नहीं, मेरे रब का तखत ऐसा है जिन्नी मर्जी बैठ जाओ वो छोटा नहीं पैंदा। अब तो जाए चढ़े सिंघासन मिल है सारंग पानी। उत्थे कबीर साहब भी बैठ जाते, रविदास भी बैठ जाते, नामदेव भी बैठ जाते। हद हो गई अज तक जिन्नी बैठे कहते ने आओ। रब का तख्त बहुत वड्डा। सतगुरु कहते ने खालसा तेनू मैं उस सिंघासन ते बिठाना चाहना, रब के तख्त ते बिठाना चाहना, पर उत्थे जान लई कुछ शर्तां ने। तख्त बहे तख्ते के लायक उस योग बना। पांच बरख को नाथ मुबारक हर सिमरत अमर अटारे। बाकी तारे इधर उधर होंदे ने, ध्रुव तारा अटल ओनू इधर उधर होंदा है, उत्थे ही है अटल रहो। अटल हो गया जिस ते सिमरन नाल, ध्रुव अटल हो गया और डर बचे दा मुक गया। निरभय जपै सगल भय मिटै, निरभय पद पाया अभय पद प्राप्त हो गया। हां जी,
दुख हरता एह बिद को स्वामी तै काहे बिसराया।
देखो इस ढंग नाल परमात्मा दुख दूर करदा ते निरभय पद देंदा, छोटे बच्चियां नूं दे देंदा, वड्डे वड्डे पापियां दी चिंता भी मुका देंदा। ओ परमात्मा उस दा यश उधारो। हां जी,
जब ही शरण गही कृपा निद,
जदों परमात्मा दी कृपा दे खजाने दी शरण ग्रहण कीती, नाल ही सानू सुचेत करदे ने तै कहे बसराया। उसनू क्यों भुलिया, वेख जदों कृपा निद दी शरण ग्रहण कीती किसने,
ग्रज गराहा ते छूटा।
ये प्रातन साखी पुराणां दी होई है कि एक गंधर्व सिंह ते देवल ऋषि ने उन्हें श्राप दिता, जा हाथी बन जा। वह हाथी दी जोड़ विच आया ते वर्ण दे तलाब विच उन्हें तंदुए ने फड़ लिया। हुण पानी दा जानवर पानी च उहदा जोर ज्यादा चलदा, खिंची जाए सोंडी नंगी रह गए। कबल फुल उत्थों तोड़ के ते अरदास कीती, दाता बख्श लै कृपा कर। कहिंदे ने भगवान ने अरदास सुन ली, तंदुए दियां तारां कट दित्तियां, हाथी बच गया। गज दा अर्थ है हाथी, गुराह दा अर्थ है तंदुआ। जब ही शरण गए कृपा निद, गज गुराह ते छूट। हाथी जेड़ा से उसका छुटकारा हो गया।
महिमा नाम कहां लो बरनो,
नाम दी महिमा पातशाह कहंदे ने किथे तक मैं वर्णन करा। ए महिमा जिन्नी कर लिये थोड़ी, करदे रहो करदे रहो। गुरु गोबिंद सिंह ते कहंदे ने धरती कागज बन जाए, सारा पानी समुद्रां दा स्याही बन जाए, सारी बनस्पति दिया कलमा कर लिया जान। कहते मैं लिखन वास्ते कौन होवे, पवन दा देवता गणेश लिखावे सृष्टि, तेरी मैं मताम नहीं लिखी जा सकती। कागो देव सब करके अर सात समुद्रन के मस्का हो, काट बनस्पति सगरी लिखवे हूं के लेखन काज बने हो। सारस्ती बक्ता बन के जो कोट गणेश के हाथ लिखे हो, काल कृपाण बिना बनती मैं तो तुमको प्रभ न कर जाए। हाँ दाता तेरी महिमा मैं किथे तक आखा, वेखो अजा मन पापे जग जाने, जगत प्रसिद्ध पापे से ते तरिया किन्ने चेर विच। हां जी,
राम कहत बंधन तेह टूटा।
राम आख दे ओदा बंधन जेड़ा से वो टूट गया। हां जी,
अजा मल पापी जग जाने।
अजा मल एक कनौज दा एक ब्राह्मण होया, कनौज इलाका फरखाबाद विच यूपी विच है। ਇਹ ਇਤਿਹਾਸਕ ਇਲਾਕਾ ਬਣ ਗਿਆ ਕਿਉਂਕਿ ਮੁਹੰਮਦ ਗੌਰੀ ਦੀ ਵੀ ਲੜਾਈ ਇੱਥੇ ਹੋਈ ਸੀ। ਕਨੌਜ ਦੇ ਰਾਜਾ ਇੱਕ ਤੇ ਸਾਖੀ ਬੜੀ ਲੰਮੀ ਹੈ, ਮਦਾਰੀਆਂ ਨੇ ਜਿੱਤ ਵੀ ਲਿਆ ਸੀ ਕਨੌਜ। ਉਹ ਕਿਵੇਂ, ਇੱਕ ਮਿੰਟ ਵਿੱਚ ਮੈਂ ਸੰਖੇਪ ਕਰਕੇ ਕਹਾਂ। ਮਦਾਰੀ ਇੱਕ ਆਇਆ ਨਵਾਬ ਕੋਲ ਤੇ ਕਹਿਣ ਲੱਗਾ, ਨਵਾਬ ਸਾਹਿਬ ਤਮਾਸ਼ਾ ਕਰਨਾ, ਤੇ ਉਹ ਕਹਿਣ ਲੱਗਾ ਉਲ ਜਲੂਲ ਤਮਾਸ਼ਾ ਮੈਂ ਨਹੀਂ ਵੇਖਦਾ। ਜੋ ਤੇ ਤਮਾਸ਼ਾ ਉਹ ਕਰ ਜਿਹੜਾ ਅੱਜ ਤੱਕ ਨਾ ਵੇਖਿਆ ਹੋਵੇ। ਕਹਿਣ ਲੱਗਾ ਯਤਨ ਕਰਨਾ। ਉਹਨੇ ਕੀ ਕੀਤਾ, ਇੱਕ ਰੱਸਾ ਸੁੱਟਿਆ, ਰੱਸਾ ਲਟਕ ਗਿਆ ਤੇ ਕਹਿਣ ਲੱਗਾ ਜੀ ਦੇਵਤਿਆਂ ਦੇਵਤਾਂ ਦਾ ਯੁੱਧ ਹੋ ਰਿਹਾ, ਮੈਂ ਵੇਖਣ ਚੱਲਿਆ ਤੇ ਆ ਮੇਰੀ ਪਤਨੀ ਹੈ ਤੇ ਇਹ ਤੁਸੀਂ ਤੁਹਾਡੇ ਸੰਭਾਲ ਵਿੱਚ ਹੈ, ਇਹਨੂੰ ਕਿਤੇ ਘਰ ਨਾ ਪਾ ਲਿਓ। ਬੜਾ ਨਰਾਜ਼ ਹੋਇਆ, ਕਹਿਣ ਲੱਗਾ ਜੇਕਰ ਤਮਾਸ਼ਾ ਮੈਂ ਉਹ ਕਰਾਂ ਜਿਹੜਾ ਵੇਖਿਆ ਨਾ ਹੋਵੇ ਕੀ ਦਿਓਗੇ। ਕਹਿਣ ਲੱਗਾ ਅੱਧਾ ਰਾਜ, ਤੇ ਜੇ ਪਤਨੀ ਮੇਰੀ ਤੁਸੀਂ ਘਰ ਪਾ ਲਈ। ਕਹਿਣ ਲੱਗਾ ਦੇਵਾਂਗਾ ਅੱਧਾ ਰਾਜ। ਉਹ ਚੜ ਗਿਆ, ਉਹਦੇ ਬਾਂਹ ਡਿੱਗੇ, ਦੂਜੀ ਬਾਂਹ ਡਿੱਗੇ, ਲੱਤਾਂ ਡਿੱਗੀਆਂ ਕੱਟੀਆਂ, ਸਿਰ ਡਿੱਗਾ, ਧੜ ਡਿੱਗਾ। ਪਤਨੀ ਉਹਨੂੰ ਲੈ ਕੇ ਸਤੀ ਹੋ ਗਈ। ਉਸ ਤੋਂ ਬਾਅਦ ਉਹ ਉਤਰਿਆ ਆਵੇ, ਕਹਿਣ ਲੱਗਾ ਮੇਰੀ ਪਤਨੀ ਕਿੱਥੇ ਹੈ। ਕਹਿਣ ਲੱਗੇ ਪਤਨੀ ਤੇਰੀ ਤੇ ਸਤੀ ਹੋ ਗਈ। ਕਹਿਣ ਲੱਗਾ ਨਾ, ਆਵਾਜ਼ ਮਾਰੀ ਤੇ ਉਹ ਹੈ ਤੇ ਮਦਾਰੀ ਸਿੰਘ ਮਹਿਲਾਂ ਵਿੱਚ ਤੁਰੀ ਆਏ। ਕਹਿਣ ਲੱਗਾ ਅੱਧਾ ਰਾਜ ਤੇਰਾ ਗਿਆ, ਇਹੋ ਜਿਹਾ ਤਮਾਸ਼ਾ ਕਦੇ ਵੇਖਿਆ ਹੀ। ਕਹਿਣ ਲੱਗਾ ਨਹੀਂ। ਕਹਿਣ ਲੱਗਾ ਵੀ ਗਿਆ ਸ਼ਾਹ ਮਦਾਰ ਦੀ ਉੱਥੇ ਕਬਰ, ਮਦਾਰੀ ਉੱਥੇ ਵੇਖਣ ਵਾਸਤੇ ਨਹੀਂ ਜ਼ਿਆਰਤ ਕਰਨ ਵਾਸਤੇ ਜਾਂਦੇ ਨੇ। ਇਹ ਕਨੌਜ ਦਾ ਬ੍ਰਾਹਮਣ ਸੀ, ਰਾਜ ਦਾ ਪੰਡਿਤ ਤੇ ਰਾਜ ਪੰਡਿਤ ਦਾ ਬਾਪ। ਹੁਣ ਪੜ੍ਹਿਆ ਲਿਖਿਆ ਲੇਕਿਨ ਮਤ ਜਦੋਂ ਮਾਰੀ ਜਾਏ ਬੰਦਾ ਪੁੱਠੇ ਪਾਸੇ ਪੈ ਜਾਂਦਾ, ਬੁੱਧ ਭ੍ਰਿਸ਼ਟ ਹੋ ਜਾਏ ਨਾ। ਕਹਿੰਦੇ ਨੇ ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ, ਉਹਦੇ ਕੋਲੋਂ ਚੰਗਿਆਈ ਖੋ ਲੈਂਦਾ। ਆਖਰ ਇੱਕ ਵੇਸ਼ਵਾ ਨਾਲ ਸ਼ਾਦੀ ਕਰ ਲਈ, ਪੁੱਤਰ ਵੀ 10 ਹੋ ਗਿਆ, ਪਰ ਗੁਰੂ ਦੇ ਕੋਲ ਗਿਆ ਜਦੋਂ ਬੜਾ ਔਖਾ ਹੋਇਆ। ਉਹਨੇ ਕਿਹਾ ਇੱਕ ਰਸਤਾ ਹੈ, ਆਹ ਜਿਹੜਾ ਪੁੱਤਰ ਛੋਟਾ ਜੰਮਿਆ ਇਹਦਾ ਨਾਂ ਨਰਾਇਣ ਰੱਖ ਦੇ। ਪਤਾ ਨੀ ਦਿਹਾੜੀ ਚ ਕਿੰਨੀਆਂ ਵਾਰੀ ਆਵਾਜ਼ਾਂ ਮਾਰੇ, ਸ਼ਾਇਦ ਨਰਾਇਣ ਨਰਾਇਣ ਆਖਦਾ ਉਸ ਨਰਾਇਣ ਨਾਲ ਜੋੜੀ ਜਾਏ। ਉਹ ਪਾਲੇ ਆ ਗਿਆ ਜਿਹੜਾ ਮਤ ਵਿੱਚ ਰਤਨ ਜੋ ਹਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੋਹਣੀ। ਗੁਰੂ ਦੀ ਸਿੱਖਿਆ ਸੁਣੀ ਸੀ, ਪੁੱਤਰ ਨਰਾਇਣ ਤੇ ਭੁੱਲ ਗਿਆ, ਉਸ ਨਰਾਇਣ ਨਾਲ ਜੁੜ ਗਿਆ ਰੱਬ ਨਾਲ। ਏਕ ਚਿੱਤ ਜੇ ਕਿਸ਼ਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਸਾਨੂੰ ਵੀ ਪ੍ਰੇਰਣਾ ਦਿੱਤੀ ਬੰਦੇ, ਇੰਨੇ ਜ਼ਿੰਦਗੀ ਦਿੱਤੀ ਹੈ ਰੱਬ ਨੇ, ਇੱਕ ਛਿਣ ਤੇ ਜੁੜ ਕੇ ਵੇਖ। ਤੂੰ ਇੱਕ ਪਲ ਵੀ ਨਹੀਂ ਉਹਦੇ ਵਾਸਤੇ ਕੱਢਦਾ, ਇੱਕ ਪਲ ਉਹਦਾ ਹੋ ਜਾ, ਸਭ ਕੁਛ ਭੁੱਲ ਜਾ। ਲੰਕਾਰ ਬੜਾ ਕਿਰਪਾਲੂ ਹੈ, ਉਹ ਦਿਆਲੂ ਹੈ। ਅਜਾ ਮਲ ਪਾਪੀ ਜਗ ਜਾਣੇ ਤੇ ਨਿਸਤਾਰਾ, ਕਿੰਨੇ ਚਰਨ ਚ ਨਿਮਖ ਮਾਹੇ ਨਿਸਤਾਰਾ। ਨਿਮਖ ਹੈ ਅੱਖ ਝਮਕਣ ਦਾ ਸਮਾਂ, ਇਹਨਾਂ ਦੇ ਵਿੱਚ ਹੀ ਉਸਦਾ ਨਿਸਤਾਰਾ ਹੋ ਗਿਆ।
ਨਿਮਖ ਮਾਹੇ ਨਿਸਤਾਰਾ,
ਅੱਖ ਝਮਕਣ ਦੇ ਸਮੇਂ ਵਿੱਚ ਨਿਸਤਾਰਾ ਹੋ ਗਿਆ।
ਨਾਨਕ ਕਹਿਤ ਚੇਤ ਚਿੰਤਾ ਮਨ,
ਜਿੱਥੋਂ ਚੱਲੇ ਸੋ ਉੱਥੇ ਆ ਗਏ। ਚਿੰਤਾਵਾਂ ਤੇ ਤੈਨੂੰ ਬਹੁਤ ਨੇ, ਬਾਕੀ ਤੇ ਹੈ ਮੈਂ ਮਰਾਂਗਾ, ਪਰ ਮਰ ਕੇ ਨਰਕਾਂ ਨੂੰ ਨਾ ਜਾਵਾਂ, ਇਹ ਵੀ ਚਿੰਤਾ ਨਾਲ ਹੈ। ਚਿੰਤਾ ਮਨ ਨੂੰ ਪ੍ਰਮਾਤਮਾ ਨੂੰ ਯਾਦ ਕਰ, ਉਹਦੇ ਨਾਮ ਨੂੰ ਯਾਦ ਕਰ।
ਉੱਤਰ ਹੈ ਪਾਰਾ,
ਤੇਰਾ ਵੀ ਨਿਸਤਾਰਾ ਹੋਵੇਗਾ, ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ। ਉਹਨੂੰ ਯਾਦ ਕਰ, ਸੱਚੇ ਦਿਲੋਂ ਉਹਦੇ ਹੋ ਜਾਈਏ ਨਾ। ਸੱਚ ਜੇ ਸੰਗਲਾਂ ਨਾਲ ਬੰਦਾ ਬੰਨਿਆ ਹੋਵੇ, ਇੱਕ ਘੁਰੀ ਟੁੱਟ ਜਾਏ ਨਾ, ਖੁੱਲ ਗਿਆ ਸਾਰੇ ਦਾ ਸਾਰਾ ਖੁੱਲ ਗਿਆ। ਜੇਕਰ ਇੱਕ ਛਿਣ ਵੀ ਯਾਦ ਆ ਜਾਏ, ਇੱਕ ਘੁਰੀ ਉਹਦੇ ਨਾਲ ਜੁੜ ਜਾਏ, ਤੇ ਸਦਾ ਵਾਸਤੇ ਜੁੜ ਜਾਵਾਂਗੇ। ਇਹ ਛਿਣ ਜਿਹੜਾ ਹੈ ਨਾ, ਜ਼ਿੰਦਗੀ ਛਿਣ ਛਿਣ ਹੈ, ਛਿਣ ਛਿਣ ਆਉਦ ਬਿਹਾਤ ਹੈ, ਫੂਟੇ ਘੱਟ ਜਿਓ ਪਾਣੀ। ਛਿਣ ਛਿਣ ਕਰਕੇ ਦਿਨ ਗਏ, ਛਿਣ ਛਿਣ ਕਰਕੇ ਰਾਤ ਗਈ, ਛਿਣ ਛਿਣ ਕਰਕੇ ਸਾਰੀ ਉਮਰ ਗਈ, ਛਿਣ ਛਿਣ ਕਰ ਗਏ ਕਾਲ। ਤੈਸੇ ਜਾਤ ਆਜ ਹੈ, ਕੱਲ ਜਿਵੇਂ ਬਤੀਤ ਹੋ ਗਏ ਅੱਜ ਵੀ ਤੇਰਾ ਇਸੇ ਤਰ੍ਹਾਂ ਬਤੀਤ ਹੋ ਜਾਣਾ। ਇੱਕ ਛਿਣ ਵੀ ਤੂੰ ਜੁੜ ਜਾਏ ਉਹਦਾ ਹੋ ਜਾਏ, ਸ਼ਾਇਦ ਦੂਸਰਾ ਛਿਣ ਨਾਲ ਜੁੜ ਜਾਏ, ਤੀਸਰਾ ਜੁੜ ਜਾਏ, ਸਦਾ ਵਾਸਤੇ ਜੁੜ ਜਾਏ। ਆਓ ਲੜੀਵਾਰ ਵਿਚਾਰ ਜੋ ਚੱਲ ਰਹੇ ਹੈ, ਮਾਰੂ ਸੁਣ ਹੈ ਇਹ ਮਾਰੂ ਰਾਗ ਵਿੱਚ ਗੁਰੂ ਅਮਰਦਾਸ ਜੀ ਦੇ ਸੁਣ ਹੈ ਚੱਲ ਰਹੇ ਬਾਣੀ ਵੱਲ ਬੜਾ ਧਿਆਨ ਦੇਣ ਕੇ ਪੜ੍ਹਨ ਦੀ ਲੋੜ ਹੈ। ਮੂੰਹੋਂ ਨਿਕਲ ਜਾਂਦਾ ਸਿਆਣਿਆਂ ਸਿਆਣੇ ਆਉਂਦੇ ਬਸ ਦੀ ਗੱਲ ਨਹੀਂ, ਕਿਉਂਕਿ ਸੋਲਾ ਰੋਜ਼ ਕਹਿੰਦੇ ਹਨ, ਰਾਤ ਨੂੰ ਪੜ੍ਹਨੇ ਮਾਝੋ ਸੋਲਾ। ਇੱਥੇ ਇਹ ਧਿਆਨ ਰੱਖਣਾ ਲੱਲਾ ਪਹਿਲੇ ਬੁਲਾਉਣਾ। ਇੱਕ ਸ਼ਬਦ ਹੋਰ ਬੜਾ ਉਹ ਨਾਜ਼ਕ ਆ ਵੀ ਉਹ ਦਾਦੇ ਜੇ ਹਾ, ਜੇ ਤੂੰ ਹਾ ਹਾ ਬੁਲਾ ਲਿਆ ਤੇ ਉਸ ਵਰਗਾ, ਤੇ ਜੇਵਿਆ ਜੇ ਪੜ੍ਹ ਲਿਆ। ਪਰ ਜਨ ਵੇਖਿਆ ਮੈਂ ਪੀਓ ਦਾਦੇ ਜੇਵਿਆ, ਜੇਵਿਆ ਦਾ ਅਰਥ ਹੈ ਖਾਧਾ। ਹੁਣ ਕਿੱਥੇ ਖਾਧਾ ਤੇ ਕਿੱਥੇ ਵਰਗਾ, ਉਹ ਅਰਥਾਂ ਦਾ ਬੜਾ ਫਰਕ ਪੈ ਗਿਆ। ਮਾਰੂ ਸੋਲਹੇ ਇਹ ਸੋਲਹੇ ਚੱਲ ਰਹੇ ਨੇ, ਸੋਲਾ ਸੋਲਾ ਬੰਦ ਹਨ ਦਿਨਾਂ ਦੇ। ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ। ਹਾਂਜੀ,
ਮਾਰੂ ਮਹੱਲਾ ਤੀਜਾ।
ਗੁਰੂ ਅਮਰਦਾਸ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੇ, ਉਹਨਾਂ ਦਾ ਇਹ ਸ਼ਬਦ ਹੈ ਜੀ।
ਗੁਰਮੁਖ ਨਾਦ ਬੇਦ ਵਿਚਾਰ,
ਗੁਰਮੁਖ ਸ਼ਬਦ ਵਾਰ ਵਾਰ ਆਉਣਾ, ਇਹਦਾ ਅਰਥ ਜਿਹੜੇ ਨੇ ਸਮਝ ਲਈਏ। ਇੱਥੇ ਗੁਰਮੁਖ ਦੇ ਅਰਥ ਕੀ ਨੇ? ਗੁਰਮੁਖ ਦੇ ਅਰਥ ਤਿੰਨ ਆਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਗੁਰਮੁਖ ਪਰਮਾਤਮਾ ਨੂੰ ਵੀ ਕਿਹਾ, ਗੁਰਮੁਖ ਗੁਰੂ ਨੂੰ ਵੀ ਕਿਹਾ, ਔਰ ਗੁਰਮੁਖ ਸਿੱਖ ਨੂੰ ਵੀ ਆਖਿਆ। ਇੱਥੇ ਅਰਥ ਕੀ ਹੈ? ਸਿੱਖ ਗੁਰਮੁਖ ਉਹ ਹੈ ਜੋ ਗੁਰੂ ਅਨੁਸਾਰੀ, ਗੁਰੂ ਦੀ ਰਜ਼ਾ ਵਿੱਚ ਚੱਲਣ ਵਾਲਾ, ਗੁਰੂ ਦੇ ਮੂੰਹ ਵਿੱਚੋਂ ਜੋ ਨਿਕਲਦਾ, ਕੀ ਨਿਕਲਦਾ ਗੁਰੂ ਦੇ ਮੂੰਹ ਚੋਂ? ਬਾਣੀ। ਗੁਰੂ ਗੁਰਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਬਾਣੀ ਦੇ ਅਨੁਸਾਰ ਚੱਲਣ ਵਾਲਾ, ਗੁਰੂ ਦੇ ਹੁਕਮ ਅਨੁਸਾਰ ਚੱਲਣ ਵਾਲਾ, ਗੁਰੂ ਦਾ ਅਨੁਸਾਰ ਉਹ ਗੁਰਮੁਖ ਹੈ। ਗੁਰਮੁਖ ਨਾਦ ਬੇਦ ਵਿਚਾਰ, ਗੁਰੂ ਦਾ ਅਨੁਸਾਰੀ ਸਿੱਖ ਜਿਹੜਾ ਗੁਰਮੁਖ ਹੈ, ਉਸ ਲਈ ਯੋਗੀਆਂ ਦਾ ਨਾਦ ਕਿਹੜਾ? ਇੱਕ ਨਾਦ ਤੇ ਉਹ ਬਾਹਰ ਵੀ ਵਜਾਉਂਦੇ ਸਨ। ਇੱਕ ਸਿੰਘੇ ਛੋਟੇ ਹੁੰਦੇ ਸੀ, ਨਾਦ ਵੱਡਾ ਹੁੰਦਾ ਸੀ, ਸਵੇਰੇ ਸਵੇਰੇ ਉੱਠ ਕੇ ਉਹਨਾਂ ਨੇ ਵਜਾਉਣਾ। ਉਹ ਕਹਿੰਦੇ ਸਨ ਸਾਡੇ ਅੰਦਰ ਵੀ ਵੱਜਦਾ। ਇਸ ਦਾ ਜ਼ਿਕਰ ਬਾਣੀ ਚ ਵੀ ਆਇਆ। ਭਗਤ ਨਾਮਦੇਵ ਕਹਿੰਦੇ ਨੇ ਮੇਰੇ ਅੰਦਰ ਢੋਲ ਵੱਜਦਾ, ਮੇਰੇ ਅੰਦਰ ਇੱਕ ਢੋਲ ਵੱਜਦਾ ਪਰ ਮੜਿਆ ਨਹੀਂ, ਅਣਮੜਿਆ ਮੰਦਲ ਬਾਜਾ ਹੈ, ਫਿਰ ਸਾਮਣ ਕਨ ਹਰ ਗਾਜਾ ਹੈ, ਬਾਦਲ ਬਿਨ ਵਰਖਾ ਹੋਈ ਜੋ ਤੱਤ ਵਿਚਾਰਿਆ ਕੋਈ। ਕਹਿੰਦੇ ਸਨ ਨਾਦ ਵੱਜਦਾ ਸਾਡੇ ਅੰਦਰ ਵੀ ਵੱਜਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੜਾ ਗੁਰਮੁਖ ਗੁਰਸਿੱਖ ਹੈ, ਉਸ ਲਈ ਨਾਦ ਕੀ ਹੈ? ਗੁਰੂ ਦੀ ਬਾਣੀ ਦਾ ਵਿਚਾਰ। ਤੁਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿ ਸਮਾਜ, ਗੁਰੂ ਹੀ ਮੇਰੇ ਵਾਸਤੇ ਨਾਦ, ਗੁਰੂ ਮੇਰੇ ਵਾਸਤੇ ਵੇਦ, ਜਿਹੜੇ ਸਾਰੇ ਸਮਾਇਆ ਹੋਇਆ ਰੱਬ ਹੈ ਮੇਰੇ ਵਾਸਤੇ ਗੁਰੂ। ਗੁਰ ਗੋਰਖ ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਵਤੀ ਮਾਈ, ਵਿਸ਼ਨੂੰ ਸ਼ਿਵ ਜੀ ਮਹਾਦੇਵ ਬ੍ਰਹਮਾ, ਸਾਰੇ ਪਾਰਵਤੀ ਮਾ ਮੇਰੇ ਵਾਸਤੇ ਗੁਰੂ ਹੀ ਹੈ। ਇੱਥੇ ਵੀ ਕਿਹਾ ਗੁਰਮੁਖ ਆਦ ਬੇਦ ਵਿਚਾਰ, ਨਾਦ ਬੇਦਾਂ ਦਾ ਵਿਚਾਰ, ਗੁਰਬਾਣੀ ਦਾ ਵਿਚਾਰ, ਇਹ ਮੇਰੇ ਵਾਸਤੇ ਸਭ ਕੁਝ ਹੈ।
ਗੁਰਮੁਖ ਗਿਆਨ ਧਿਆਨ ਅਪਾਰ,
ਅਪਾਰ ਪਰਮਾਤਮਾ ਦਾ ਧਿਆਨ ਇਹ ਮੇਰੇ ਵਾਸਤੇ, ਗੁਰਮੁਖ ਵਾਸਤੇ ਇਹ ਸਾਰਾ ਗਿਆਨ, ਇਹ ਸਾਰਾ ਧਿਆਨ, ਗਿਆਨੀਆਂ ਦਾ ਗਿਆਨ, ਧਿਆਨੀਆਂ ਦਾ ਧਿਆਨ ਜਿੰਨਾ ਹੈ ਮੇਰੇ ਵਾਸਤੇ, ਇਹ ਸਤਿਗੁਰੂ ਦੇ ਅਨੁਸਾਰ ਹੋਣਾ, ਗੁਰੂ ਦੀ ਰਜ਼ਾ ਵਿੱਚ ਚੱਲਣਾ, ਇਹੋ ਮੇਰੇ ਲਈ ਅਪਾਰ ਦਾ ਗਿਆਨ, ਇਹੋ ਮੇਰੇ ਵਾਸਤੇ ਅਪਾਰ ਪਰਮਾਤਮਾ ਦਾ ਧਿਆਨ ਹੈ।
ਗੁਰਮੁਖ ਕਾਰ ਕਰੇ ਪ੍ਰਭ ਭਾਵੈ,
ਗੁਰਮੁਖ ਉਹ ਕੰਮ ਕਰਦਾ, ਕਾਰ ਦਾ ਅਰਥ ਹੁੰਦਾ ਕੰਮ, ਉਹ ਕੰਮ ਕਰਦਾ ਹੈ ਜੋ ਪ੍ਰਭੂ ਨੂੰ ਭਾਉਂਦਾ ਹੈ।
ਗੁਰਮੁਖ ਪੂਰਾ ਪਾਏਦਾ,
ਗੁਰਮੁਖ ਜਿਹੜੇ ਪੂਰੇ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ, ਪੂਰੇ ਨੂੰ ਪਾ ਲੈਂਦਾ ਹੈ।
ਗੁਰਮੁਖ ਮਨੁਆ ਉਲਟ ਪਰਾਵੈ,
ਗੁਰਮੁਖ ਜਿਹੜਾ ਉਹ ਕਰਦਾ ਕੀ ਹੈ, ਦੂਸਰਾ ਪਾਸਾ ਮਨਮੁਖ, ਇੱਕ ਪਾਸਾ ਗੁਰਮੁਖ, ਜਿਹੜਾ ਮਨਮੁਖ ਵਾਲਾ ਪਾਸਾ ਉਹਨੂੰ ਉਹ ਪਲਟਾ ਦਿੰਦਾ, ਉਲਟਾ ਕਰ ਦਿੰਦਾ। ਕਹੋ ਕਬੀਰ ਬੁੱਧ ਹਿਰਲੇ, ਮੇਰੀ ਬੁੱਧ ਬਦਲੀ ਸਿੱਧ ਪਾਏ। ਇਹ ਤੇ ਮਨ ਨੂੰ, ਅਮੋੜ ਮਨ ਨੂੰ ਉਲਟਾ ਦਿੰਦਾ, ਪਰਤਾ ਦਿੰਦਾ ਹੈ।
ਗੁਰਮੁਖ ਬਾਣੀ ਨਾਦ ਵਜਾਵੈ,
ਗੁਰਮੁਖ ਜਿਹੜਾ ਹੈ ਇਹ ਕਿਹੜਾ ਨਾਦ ਵਜਾਉਂਦਾ? ਯੋਗੀ ਅੰਦਰ ਉਹ ਕਹਿੰਦੇ ਸੁਨਾਣਿਆਂ ਦਾ ਨਾਦ ਵੱਜਦਾ, ਕਹਿੰਦੇ ਨੇ ਗੁਰੂ ਦੀ ਬਾਣੀ, ਗੁਰੂ ਦੀ ਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਪਾਠ, ਇਹੋ ਨਾਦ ਵਜਾਉਂਦਾ ਹੈ।
ਗੁਰਮੁਖ ਸੱਚ ਰਤੇ ਬੈਰਾਗੀ,
ਗੁਰੂ ਦੇ ਅਨੁਸਾਰੀ ਜਿਹੜੇ ਨੇ ਉਹ ਸੱਚ ਵਿੱਚ ਰੰਗੇ ਗਏ ਹਨ। ਸੱਚ ਦਾ ਪਿਆਰ ਵੈਰਾਗਵਾਨ, ਦੁਨੀਆਂ ਦੇ ਵਾਲੇ ਵੈਰਾਗ ਨਹੀਂ, ਪਰਿਵਾਰ ਵਿੱਚ ਰਹਿੰਦੇ ਹੋਏ ਮੋਹ ਤੋਂ ਉੱਚੇ ਨੇ, ਨੋਟ ਗਿਣਦੇ ਹੋਏ ਪਰਮਾਤਮਾ ਨਾਲ ਜੁੜੇ ਹੋਏ ਨੇ, ਤੱਕੜੀ ਤੋਲਦੇ ਹੋਏ ਤੇਰਾ ਤੇਰਾ ਤੇਰਾ, ਰਹਿੰਦੇ ਸਰੋਵਰ ਦੇ ਵਿੱਚ ਮੈਂ ਕਮਲ ਵਾਂਗੂ ਪਰ ਉੱਚੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁੜ ਗਾਏ ਮੈਂ ਸਨ ਸੁਰਤ ਸ਼ਬਦ ਭਵ ਸਾਗਰ ਧਰਿਆ ਨਾਨਕ ਨਾਮ ਵਖਾਣ। ਇਹ ਕਿਵੇਂ ਹੋ ਸਕਦਾ ਕਿ ਬੰਦਾ ਨੋਟ ਗਿਣਦਾ ਹੋਵੇ ਤੇ ਰੱਬ ਨਾਲ ਜੁੜਿਆ ਹੋਵੇ, ਬੰਦਾ ਕੰਮ ਕਾਰ ਕਰਦਾ ਹੋਵੇ ਰੱਬ ਨਾਲ ਜੁੜਿਆ ਹੋਵੇ? ਇਹੋ ਗੱਲ ਤੇ ਭਗਤ ਰਲੋਚਨ ਨੇ ਕਹੀ ਸੀ ਨਾਮਦੇਵ ਨੂੰ, ਨਾਮਾ ਮਾਇਆ ਮੋਇਆ ਕਹੇ ਤਲੋਚਨ ਮੇਲ, ਕਹੇ ਛਿਪੋ ਸ਼ਾਇਦ ਰਾਮ ਨਾ ਲਾਵੋ ਚੇਤ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਰ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਜਿਹੜਾ ਹੈ ਨਿਰੰਜਨ ਨਾਲ, ਗਰਗਸਤ ਮਾ ਹਮੇਸ਼ ਪੈਕਾਰ ਮੈਂ ਰਵਦ, ਮਨ ਚੇ ਕੁਨਮ ਕੇ ਮਨ ਬਸੂਏ ਯਾਰ ਮੈਂ ਕੁਨਦ। ਉਹ ਕਹਿੰਦੇ ਨੇ ਮੈਂ ਕੀ ਕਰਾਂ, ਮੇਰਾ ਦਿਲ ਪਰਮਾਤਮਾ ਵੱਲ ਚਲਾ ਜਾਂਦਾ, ਹੱਥਾਂ ਨਾਲ ਮੈਂ ਬੇਸ਼ੱਕ ਕੰਮ ਕਰਦਾ ਹਾਂ। ਗੁਰਮੁਖ ਬਾਣੀ ਨਾਦ ਵਜਾਵੈ, ਗੁਰਮੁਖ ਸੱਚ ਰਤੇ ਬੈਰਾਗ, ਉਹ ਵੈਰਾਗਵਾਨ ਸੱਚ ਵਿੱਚ ਰੰਗੇ ਹੋਏ ਹਨ।
ਨਿਜ ਘਰ ਵਾਸਾ ਪਾਉਦਾ,
ਨਿਜ ਘਰ ਹੈ ਜਿਹੜਾ ਅਸਲ ਆਪਣਾ ਘਰ ਹੈ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਏ, ਜਿੱਥੇ ਜਾਏ ਤੁਧ ਵਰਤਨੇ ਤਿਸਕੀ ਚਿੰਤਾ ਨਾ। ਤੇਰਾ ਘਰ ਅਸਲ ਹੈ ਰੱਬ ਦਾ ਘਰ, ਤੇਰਾ ਘਰ ਹੈ ਸੱਚ ਖੰਡ, ਉੱਥੇ ਵਾਸਾ ਪਾਉਂਦਾ ਹੈ।
ਗੁਰੂ ਕੀ ਸਾਖੀ ਅੰਮ੍ਰਿਤ ਭਾਖੀ,
ਗੁਰੂ ਦੀ ਸਾਖੀ ਜਿੱਕਿਆ ਜਿਹੜੀ ਹੈ, ਇਹ ਗੁਰੂ ਅੰਮ੍ਰਿਤ ਭਾਖਣਾ ਦਾ ਅਰਥ ਹੁੰਦਾ ਆਖਣਾ। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਾਇਆ, ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬਕੁੰਠ ਕਰੇ ਕਿਆ, ਸਿਫਤੇ ਰਤਾ ਸਦ ਵੈਰਾਗੇ ਜੋ ਹੈ ਜਨਮ ਨਾ ਹਾਰੈ, ਕਉ ਨਾਨਕ ਸੁਨ ਭਰਥਰ ਜੋਗੇ ਖੇਵਾ ਅੰਮ੍ਰਿਤ ਹਾਰੇ। ਜੋ ਅੰਮ੍ਰਿਤ ਭਾਖੇ, ਗੁਰੂ ਨੇ ਅੰਮ੍ਰਿਤ ਵਖਿਆਣ ਜੋ ਕੀਤਾ, ਗੁਰੂ ਦੀ ਜੋ ਸਾਖੀ ਹੈ। ਹਾਂਜੀ,
ਸੱਚਾ ਸ਼ਬਦ ਸੱਚ ਸੁਭਾਖੀ,
ਸੱਚੇ ਸ਼ਬਦ ਰਾਹੀਂ ਗੁਰਮੁਖ ਨੇ ਜੋ ਆਖਿਆ ਉਹ ਸੱਚ ਆਖੇ। ਇੱਕ ਕਸਵੱਟੇ ਗੁਰਮੁਖੋ, ਗਲਤ ਕੰਮ ਉਹਦੇ ਕੋਲ ਹੁੰਦਾ ਹੀ ਨਹੀਂ। ਉਹ ਕਹਿੰਦਾ ਕੇਂਦਰ ਹੈ ਮੇਰਾ ਜੋ ਕਸਵੱਟੀ ਉਹ ਹੈ ਸੱਚ, ਜਿਹੜਾ ਬੋਲ ਸੱਚ ਤੇ ਨਾ ਟਿਕੇ ਮੈਂ ਨਹੀਂ ਬੋਲਣਾ, ਜਿਹੜੀ ਦ੍ਰਿਸ਼ਟੀ ਸੱਚ ਤੇ ਨਾ ਟਿਕੇ ਉਧਰ ਮੈਂ ਨਹੀਂ ਵੇਖਣਾ, ਜਿਹੜਾ ਕੰਮ ਸੱਚ ਤੇ ਨਾ ਟਿਕੇ ਉਹ ਮੈਂ ਕੰਮ ਨਹੀਂ ਕਰਨਾ। ਕਸਵੱਟੀ ਹੈ ਸੱਚ, ਤੇ ਜੇ ਸੱਚ ਆ ਜਾਏ ਨਾ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ ਨਾਨਕ ਖਾਣ ਬੇਨਤੀ ਜਿਨ ਸੱਚ ਪੱਲੇ ਹੋ। ਸੱਚ ਜਿਨ੍ਹਾਂ ਦੇ ਪੱਲੇ ਹੈ, ਇਹ ਉਹ ਅਵਸਥਾ ਦੱਸੀ ਹੈ ਕਿ ਗੁਰਮੁਖ ਜਿਹੜਾ ਹੈ ਉਹ ਹਰ ਗੱਲ ਨੂੰ ਸੱਚ ਤੇ ਪਰਖਦਾ ਹੈ।
ਹਾਂਜੀ
ਸਦਾ ਸੱਚ ਰੰਗ ਰਾਤਾ ਮਨ ਮੇਰਾ,
ਮੇਰਾ ਮਨ ਸਦਾ ਸੱਚੇ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਹੈ।
ਸੱਚੇ ਸੱਚ ਸਮਾਏ ਦਾ,
ਸੱਚ ਹੀ ਸੱਚ ਵਿੱਚ ਸਮਾ ਜਾਂਦਾ, ਲੀਨ ਹੋ ਜਾਂਦਾ ਹੈ।
ਗੁਰਮੁਖ ਮਨ ਨਿਰਮਲ ਸਤ ਸਰ ਨਾਵੈ,
ਮੇਰਾ ਮਨ ਜਿਹੜਾ ਨਿਰਮਲ ਹੈ, ਗੁਰਮੁਖ ਦਾ ਮਨ ਨਿਰਮਲ ਹੈ ਤੇ ਇਸ਼ਨਾਨ ਕਰਦਾ, ਇਸ਼ਨਾਨ ਕਰਕੇ ਨਿਰਮਲ ਹੋਈਦਾ, ਸੱਚ ਸਰ ਕਿਵੇਂ ਹੈ? ਸੱਚ ਸਰ ਸਰੋਵਰ ਹੈ ਜਿਹਨੂੰ ਕਿਹਾ ਸਾਧ ਸੰਗ। ਕਬੀਰ ਸਾਹਿਬ ਜੀ ਨੇ ਇੱਕ ਸ਼ਬਦ ਵਿੱਚ ਬੜਾ ਸੁੰਦਰ ਕਿਹਾ, ਕਹਿੰਦੇ ਨੇ ਮੈਂ ਮਨ ਨੂੰ ਕਹਿੰਦਾ ਮੈਂ ਤੇ ਇਸ਼ਨਾਨ ਕਰ ਲਿਆ ਤੇ ਚੱਲ ਤੇਰਾ ਵੀ ਕਰਵਾ ਲਿਆ ਵਾ। ਮਨ ਨਾਲ ਗੱਲ ਹੈ, ਕਹਿੰਦੇ ਨੇ ਮੈਂ ਤੇ ਕਰ ਲਿਆ ਤੇ ਆ ਤੇਰਾ ਵੀ ਕਰਾ ਲਿਆ ਵਾ, ਮੇਰਾ ਇਸ਼ਨਾਨ ਕਿੱਥੇ ਹੋਵੇਗਾ? ਮਨ ਕਹਿੰਦਾ, ਕਹਿੰਦੇ ਨੇ ਸਾਧ ਸੰਗਤ ਵਿੱਚ ਉਹ ਸ਼ਬਦ ਗਾਉਂਦੇ ਰਾਗ ਵਿੱਚ ਧਿਆਨ ਨਾਲ ਕਦੇ ਪੜ੍ਹਨਾ। ਮਨ ਨੂੰ ਘੋੜੇ ਨਾਲ ਅਪਮਾਨ ਦੇ ਦਿੱਤਾ ਉਹਨਾਂ, ਕਿਹਾ ਦੇ ਮੁਹਾਰ ਲਗਾਮ ਪਹਿਰਾਵੋ ਸਗਲਤ ਜ਼ੇਨ ਗਗਨ ਦੇ ਰਾਮੋ, ਆਪਣੇ ਵਿਚਾਰ ਵਿਚਾਰ ਮਨ ਆਪਣੇ ਵਿਚਾਰ ਮਨ ਤੇ ਅਸਵਾਰੀ ਕਰਨੀ ਹੈ, ਮਨ ਦੇ ਗੁਲਾਮ ਨਹੀਂ ਬਣਨਾ। ਆਪਣੇ ਵਿਚਾਰ ਅਸਵਾਰੀ ਕੀ ਜਾ ਸਹਿਜ ਕੇ ਪਾਵੜੇ ਪੱਗ ਦਰ ਲੈ ਜਾ, ਚੱਲ ਰੇ ਬੈਕੁੰਠ ਤੁਜੇ ਲੈ ਤਾਰੋ, ਆ ਬੈਕੁੰਠ ਵਿੱਚ ਤੇਰੀਆਂ ਤਾਰੀਆਂ ਲਵਾਵਾਂ। ਤੇ ਬੈਕੁੰਠ ਕਿਹੜਾ? ਕਹੋ ਕਬੀਰ ਕਹੀਏ ਕਹੋ ਸਾਧ ਸੰਗਤ ਬੈਕੁੰਠ ਹੋਇਆ। ਚੱਲ ਰੇ ਬੈਕੁੰਠ ਤੁਜੇ ਲੈ ਤਾਰੋ, ਹਿੱਚ ਜਿਆੜੀਆਂ ਕਰੋਗਾ ਨਾ ਹਿੱਚੇ ਤਾਂ ਪ੍ਰੇਮ ਤੇ ਚਾਬਕ ਮਾਰੋ। ਕਹਿਤ ਕਬੀਰ ਭਲੇ ਅਸਵਾਰਾ ਵੇਦ ਕਤੇਬ ਤੇ ਰਹੇ ਨਿਰਾਰਾ। ਕਹਿੰਦੇ ਨੇ ਵੇਦ ਪੜ੍ਹਨ ਵਾਲਿਓ, ਕੁਤੇਬ ਪੜ੍ਹਨ ਵਾਲਿਓ, ਜਿਸ ਪਰਮਾਤਮਾ ਦੀ ਤੁਸੀਂ ਗੱਲ ਕਰਦੇ ਹੋ ਨਾ, ਮੈਂ ਉਹਨੂੰ ਜਾਣਦਾ। ਤੁਸੀਂ ਗੱਲਾਂ ਉਹਦੀਆਂ ਜ਼ਰੂਰ ਜਾਣਦੇ ਹੋ ਪਰ ਮੈਂ ਉਹਨੂੰ ਜਾਣਨਾ। ਮੈਂ ਜੇ ਜਾਣਨਾ ਮੈਂ ਉਹਦੀ ਗੋਦੀ ਚ ਇੰਝ ਬੈਠਾ ਜਿਵੇਂ ਪਿਤਾ ਦੀ ਗੋਦੀ ਵਿੱਚ ਪੁੱਤਰ ਬੈਠਾ ਹੁੰਦਾ। ਹੋ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਹੇਠਾ ਹਰ ਦੋ ਅੰਬ ਸੇਰਾ, ਮੇਰਾ ਤੇ ਨਾਤਾ ਇੰਝ ਹੈ। ਗੁਰਮੁਖ ਜਿਹੜਾ ਹੈ ਉਹਦਾ ਮਨ ਸਤ ਸੰਗ ਵਿੱਚ ਆ, ਤੁਸੀਂ ਹੁਣ ਬੈਠੇ ਹੋ, ਇਹ ਇਸ਼ਨਾਨ ਆ, ਮਨ ਦਾ ਇਸ਼ਨਾਨ। ਇੱਥੇ ਮਨ ਦੀ ਮੈਲ ਉਤਰਦੀ ਹੈ, ਕਥਾ ਸੁਣਤ ਮਲ ਸਗਲੀ ਖੋਬ ਹੈ। ਇੱਥੇ ਮਨ ਦੀ ਜਿਵੇਂ ਕਿਹਾ ਸੱਚ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਹੈ। ਇਹ ਗੁਰੂ ਕੀ ਸਾਖੀ, ਗੁਰੂ ਕੀ ਸਿੱਖਿਆ, ਇੱਥੇ ਆ ਕੇ ਮਨ ਇਸ਼ਨਾਨ ਕਰਦਾ ਹੈ।
ਹਾਂਜੀ ਮੈਲ ਨਾ ਲੱਗੇ ਸੱਚ ਸਮਾਵੇ,
ਫਿਰ ਮੈਲ ਨਹੀਂ ਲੱਗਦੀ। ਜਿੰਨਾ ਬੰਦਿਆਂ ਨੂੰ ਸਾਫ ਸੁਥਰੇ ਰਹਿਣ ਦੀ ਆਦਤ ਬਣ ਲਿਆ ਨਾ, ਜਿਹਨਾਂ ਬੰਦਿਆਂ ਨੂੰ ਮਲੇਰ ਗੰਦੇ ਰਹਿਣ ਦੀ ਆਦਤ, ਉਹਨਾਂ ਨੂੰ ਤਾਂ ਫਿਕਰ ਹੀ ਕੋਈ ਨੀ, ਉਹ ਤਾਂ ਵੇਖਦੇ ਨੀ ਕਦੀ। ਪਰ ਜਿਹਨਾਂ ਨੂੰ ਆਦਤ ਬਣ ਜਾ, ਜਰਾ ਕੁ ਦਾਗ ਲੱਗਾ ਤੇ ਉਹ ਕੱਪੜਾ ਲਾ ਕੇ ਪਾਸੇ ਕਰਦੇ, ਦਾਗ ਲੱਗ ਗਿਆ। ਪਰ ਕਈ ਐਸੇ ਨੇ ਦਾਗੋ ਦਾਗ ਉਹ ਦਿਸਦੇ ਹੀ ਮੈਲ ਹੈ, ਕੱਪੜਾ ਤਾਂ ਦਿਸਦਾ ਹੀ ਨਹੀਂ। ਪਾਪੀ ਬੰਦੇ ਨੂੰ ਨੀ ਪਤਾ ਲੱਗਦਾ ਮੈਂ ਅਵਗਣ ਕੀਤਾ ਆ, ਇਹ ਤਾਂ ਧਰਮੀ ਬੰਦਾ ਜਰਾ ਕੁ ਗਲਤੀ ਹੋ ਜਾਏ ਕਹਿੰਦਾ ਉਹ ਇਹ ਪਾਪ ਦਾਗ ਤੇ ਲੱਗਿਆ, ਹੁਣ ਇਹ ਧੁੱਪੇਗਾ ਕਿਵੇਂ, ਇਹਨੂੰ ਹੁਣੇ ਸ਼ੁਰੂ ਕਰ ਦਿਓ। ਮੈਲ ਨਹੀਂ ਲੱਗਦਾ, ਉਹਨੂੰ ਮੈਲ ਨਹੀਂ ਲੱਗਦੀ, ਅੱਗੋਂ ਬਚ ਕੇ ਰਹਿੰਦਾ। ਸੱਚ ਸੁਭਾਵ ਹੈ, ਜਿਹੜਾ ਸੱਚ ਵਿੱਚ ਲੀਨ ਹੋਵੇ ਪਾਪਾਂ ਤੋਂ ਰਹਿਤ ਹੁੰਦਾ, ਇਹ ਉਹਦੀ ਅਵਸਥਾ ਹੈ। ਨਾਰੇ ਅਚੇਤ ਪਾਪ ਤੇ ਡਰ ਰਿਹਾ, ਉਹ ਤੇ ਪਾਪ ਦਾ ਨੇੜੇ ਨਹੀਂ ਲੰਘਦਾ, ਪਾਪ ਤੋਂ ਡਰਦਾ, ਪਾਪ ਤੋਂ ਦੂਰ ਹੁੰਦਾ, ਸੱਚ ਵਿੱਚ ਲੀਨਤਾ ਹੁੰਦੀ ਹੈ।
ਸੱਚੋ ਸੱਚ ਕਮਾਵੈ ਸਾਧੁ ਹੀ,
ਉਹ ਸੱਚ ਹੀ ਸੱਚ, ਸੱਚੋ ਸੱਚ, ਸੱਚ ਹੀ ਸੱਚ, ਮੇਨ ਸੱਚ, ਸੱਚ ਦੀ ਹੀ ਕਮਾਈ ਕਰਦਾ ਔਰ ਸਦਾ ਵਾਸਤੇ ਕਰਦਾ ਹੈ।
ਸੱਚੀ ਭਗਤ ਦਰੜਾਏ ਦਾ,
ਤੇ ਦੂਸਰਿਆਂ ਨੂੰ ਵੀ ਕਹਿੰਦਾ ਜੇ ਭਗਤੀ ਕਰਨੀ ਹੈ ਤੇ ਸੱਚੇ ਕਰੋ। ਭਗਤੀ ਜਿਹੜੀ ਉਹ ਤਾਂ ਕਈ ਵਾਰੀ ਭਗਤੀ ਦੇ ਨਾਂ ਤੇ ਲੋਕਾਂ ਨੂੰ ਵਹਾਵਾ ਜ਼ਰੂਰ ਹੁੰਦਾ, ਪਰ ਉਹ ਕਰਦੇ 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 ਉਹਨੇ ਬੰਦੇ ਦੇ ਪੱਲੇ ਕੱਖ ਨਹੀਂ ਰਹਿ ਜਾਂਦਾ। ਬਜ਼ੁਰਗ ਵਿਦਵਾਨ ਇਹ ਗੱਲ ਸੁਣਾਉਂਦੇ ਹੁੰਦੇ ਸਾਨੂੰ, ਮੈਨੂੰ ਉਹ ਬੜੀ ਜਚੇ। ਸ ਸੱਚ ਦਾ ਪੱਲਾ ਛੱਡ ਬੈਠੋ ਨਾ ਤੇ ਕਰਮ ਕਾਂਡ ਰਹਿ ਜਾਂਦਾ। ਜਿਹੜਾ ਧਰਮ ਪ੍ਰੇਮਾ ਭਗਤੀ ਜਿਹਦੇ ਚੋਂ ਨਿਕਲ ਜਾਏ ਬਾਕੀ ਕਰਮ ਕਾਂਡ ਤੇ ਕਰਮ ਕਾਂਡ ਬਣ ਜਾਏ ਤੇ ਧਰਮ ਮਰਦਾ ਹੋ ਜਾਂਦਾ। ਇੱਕ ਸਾਖੀ ਸੁਣਾਉਂਦੇ ਹੁੰਦੇ ਸਨ, ਉਹ ਕਹਿੰਦੇ ਸਨ ਜਿਵੇਂ ਅਸੀਂ ਕਹਿੰਦੇ ਪੰਜਾਂ ਸਿੰਘਾਂ ਨੂੰ ਘਰ ਬੁਲਾ ਲਿਆ ਜੀ ਪ੍ਰਸ਼ਾਦਾ ਛਕਾਓ, ਇਹ ਸੇਠ ਸੀ ਤੇ ਬੁਲਾਉਂਦਾ ਹੁੰਦਾ ਸੀ ਬ੍ਰਾਹਮਣਾਂ ਨੂੰ ਤੇ ਉਹਨੇ ਕੜਛੀ ਫੜਨੀ ਤੇ ਉਹਨਾਂ ਨੂੰ ਘਿਓ ਪਾਉਣਾ ਤੇ ਬੱਚਾ ਸੀ ਉਹਦਾ, ਉਹ ਕਹਿਣ ਲੱਗਾ ਇੰਝ ਤੇ ਲੁੱਟੇ ਜਾਵਾਂਗੇ। ਉਹਨੇ ਕੀ ਕੀਤਾ, ਕੜਛੀ ਦੇ ਸਾਂ ਚਮਚਾ ਆ ਕੇ ਉਹ ਚਮਚੇ ਨਾਲ ਪਾਏ। ਅੱਗੋਂ ਉਹਦਾ ਪੁੱਤਰ ਸੀ, ਉਹਨੇ ਕਿਹਾ ਘਟਾਓ ਇਹ ਤੇ ਬ੍ਰਾਹਮਣ ਖਾ ਜਾਣਗੇ ਸਭ ਕੁਛ। ਉਹਨੇ ਲੈ ਕੇ ਨਾ ਤੀਲਾ ਇੱਕ ਤੇ ਕੌਲੀ ਚ ਲਾ ਕੇ ਤੇ ਉਹ ਦਾਲ ਚ ਲਾ ਦੇਣਾ, ਕਹਿਣਾ ਲੈ ਮਾਰਾ ਘਿਓ ਤੋਂ ਬਿਨਾਂ ਤੇ ਦਾਲ ਸਬਜ਼ੀ ਸੁੱਚੇ ਨਹੀਂ ਆਉਂਦੀ। ਹੁਣ ਉਹਦਾ ਪੁੱਤਰ ਅੱਗੋਂ ਆਇਆ, ਉਹ ਕੌਲੀ ਲੈ ਕੇ ਘਿਓ ਪਾ ਕੇ ਤੇ ਸਾਰਿਆਂ ਨੂੰ ਆਖਿਆ ਮਹਾਰਾਜ ਸੇਠ ਤੀਲਾ ਰਾਮ ਬਣ ਗਏ ਤੇ ਲੁੱਟਾਂ ਹੁਣ ਗਈਆਂ, ਉਹ ਤਾਂ ਨਹੀਂ ਮਿਲਣੀ, ਆ ਦਰਸ਼ਨ ਪਰਸ਼ਨ ਹੈ। ਸਾਰਿਆਂ ਨੂੰ ਆਖਿਆ ਦਰਸ਼ਨ ਕਰ ਲਓ, ਦਰਸ਼ਨ ਕਰ ਲਓ। ਵਾਕਿਆ ਇਹ ਜਦੋਂ ਕਰਮ ਕਾਂਡ ਬਣਦਾ ਨਾ ਦਰਸ਼ਨ ਪਰਸ਼ਨ ਹੀ ਰਹਿ ਜਾਂਦੇ ਨੇ। ਬੇਸ਼ੱਕ ਐਸਾ ਬੰਦਾ ਸੱਠ ਅੱਠ ਤੀਰਥਾਂ ਤੇ ਹੋ ਆਵੇ, ਉਸ ਬੰਦੇ ਦਾ ਦਾਨ ਵੀ ਹੋਵੇ ਤੇ ਮਗਰ ਪਾਪ ਜ਼ਰੂਰ ਹੋਵੇਗਾ। ਕਰੋੜਾਂ ਦੀ ਠੱਗੀ ਹੋਵੇਗੀ, ਹਜ਼ਾਰਾਂ ਦਾ ਦਾਨ ਹੋਵੇਗਾ, ਉਹ ਕੀ ਕਰੇਗਾ? ਮਨ ਨੂੰ ਕੀ ਫਰਕ ਪਵੇਗਾ? ਗੁਰਮੁਖ ਜਿਹੜਾ ਹੈ ਉਸਦਾ ਕਰੈਕਟਰ, ਗੁਰਮੁਖ ਦਾ ਅਖਲਾਕ, ਉਹ ਕਿੰਨਾ ਸੁਚੇਤ ਹੈ। ਉਹ ਆਪ ਤਾਂ ਸੱਚੀ ਭਗਤ ਕਰਦਾ, ਦੂਸਰੇ ਨੂੰ ਕਹਿੰਦਾ ਭਾਈ ਇਹ ਤੇ ਜੇਕਰ ਭਗਤ ਬਣਨਾ ਹੈ, ਜੇ ਸਿੱਖ ਬਣਨਾ ਫਿਰ ਜਉ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੱਚੀ ਭਗਤ ਦੇ ਜਾਂਦਾ, ਸੱਚੀ ਭਗਤੀ ਦ੍ਰਿੜ ਕਰਵਾਉਂਦਾ ਹੈ। ਹਾਂਜੀ,
ਗੁਰਮੁਖ ਸੱਚ ਬਾਣੀ, ਗੁਰਮੁਖ ਸੱਚ ਨਾਣੀ।
ਜਿਸ ਨੂੰ ਗੁਰਮੁਖ ਕਿਹਾ ਨਾ ਸਤਿਗੁਰਾਂ ਨੇ, ਇਹ ਵਿਆਖਿਆ ਸਿੱਧ ਗੋਸ਼ਟ ਵਿੱਚ ਵੀ ਹੈ, ਗੁਰਮੁਖ ਸੱਚੇ ਕਾ ਪਉ ਪਾਵੈ, ਉਹਦੇ ਅੰਦਰ ਸੱਚੇ ਦਾ ਡਰ ਟਿਕਿਆ ਹੁੰਦਾ। ਗੁਰਮੁਖ ਬਾਣੀ ਅਖੜ ਕਢਾਵੈ, ਗੁਰਮੁਖ ਜਿਹੜਾ ਬਾਣੀ ਰਹੀ ਅਕਨਾ ਘੜੇ ਮਨ ਨੂੰ ਉਹ ਘੜਦਾ। ਹੁਣ ਸਾਨੂੰ ਬਾਕੀ ਦਾ ਸਭ ਕੁਝ ਘੜਨਾ ਆਉਂਦਾ। ਸਤਿਗੁਰੂ ਕਿਹਾ ਸੀ ਨਾ ਇੱਕ ਗੱਲ ਹੀ ਭਾਈ ਲਾਲੋ, ਉਹ ਸੁਣ ਕੇ ਹੀ ਗੁਰੂ ਨਾਨਕ ਦੇਵ ਦੇ ਚਰਨਾਂ ਦਾ ਭੌਰਾ ਬਣ ਗਿਆ। ਕਹਿਣ ਲੱਗੇ ਆ ਘੜਦਾ ਰਵੇਗਾ, ਕਿੰਨੇ ਘੜਦਾ ਰਵੇਗਾ, ਕਦੀ ਮਨ ਨੇ ਘੜਿਆ ਕਰ। ਕਹਿਣ ਲੱਗਾ ਜੀ ਮਨ ਕਿਵੇਂ ਘੜੀਦਾ? ਕਹਿਣ ਲੱਗੇ ਮੈਂ ਸਿਖਾਵਾਂਗਾ ਤੈਨੂੰ, ਬਹਿ ਗਿਆ, ਘੜਿਆ ਗਿਆ ਮਨ। ਲਾਲੋ ਵਰਗੇ ਅਨੁਭਵ ਕਿੱਥੇ ਲੱਭਣੇ ਨੇ? ਭਾਗੋ ਵਰਗੇ ਕਵਾਲ ਤੇ ਬਹੁਤ ਲੱਭ ਜਾਣਗੇ, ਜਿਨ੍ਹਾਂ ਦੇ ਪੱਲੇ ਦੁਨੀਆਂ ਦਾ ਇਕੱਠਾ ਕੀਤਾ ਹੋਇਆ ਖੂਨ ਨੂੰ ਹੈ ਤੇ ਉਹਨੂੰ ਧਨ ਕਹਿੰਦੇ ਨੇ। ਪਰ ਭਾਈ ਲਾਲੋ ਜਿਹਦੀ ਰੋਟੀ ਵਿੱਚੋਂ ਵੀ ਦੁੱਧ ਵਗੇ, ਸਤਿਗੁਰੂ ਕਿਹਾ ਗੁਰਮੁਖ ਜਿਹੜਾ ਹੈ ਉਸ ਦੀ ਇਹ ਨਿਸ਼ਾਨੀ ਹੈ ਕਿ ਉਹਦੇ ਬਾਣੀ ਵਿੱਚ ਬਚਨਾਂ ਵਿੱਚ ਉਸ ਦੇ ਵਿੱਚ ਸੱਚ ਹੈ, ਝੂਠਾ ਬਚਨ ਨਹੀਂ ਕਰਦਾ। ਗੁਰਮੁਖ ਦੇ ਨੇਤਰਾਂ ਵਿੱਚ ਉਸ ਦੇ ਦ੍ਰਿਸ਼ਟੀ ਦੇ ਵਿੱਚ ਵੀ ਸੱਚ ਹੈ, ਉਹ ਗਲਤ ਨਹੀਂ ਦੇਖਦਾ। ਹਾਂਜੀ,
ਗੁਰਮੁਖ ਸੱਚ ਕਮਾਵੈ ਕਰਨੀ,
ਉਸ ਦੀ ਕਰਨੀ ਵਿੱਚ ਵੀ ਸੱਚ ਹੈ। ਉਹ ਕੰਮ ਐਸਾ ਕੰਮ ਮੋਲਿਆ ਨਾ ਕੀਚਾ, ਜਿੱਥੇ ਅੰਤ ਪਛੋ ਤਾਹੀ ਹੈ, ਇਸ ਰਿਸ਼ਤੇ ਨਾਲ ਚੱਲਦਾ ਹੈ।
ਸਾਡੀ ਹੀ ਸੱਚ ਕਹੈ ਦਿਨ ਰਾਤੀ,
ਉਹ ਸਦਾ ਵਾਸਤੇ ਹੀ ਸੱਚ ਕਹਿੰਦਾ। ਦਿਨ ਵੀ ਸੱਚ, ਰਾਤ ਵੀ ਸੱਚ, ਘਾਟਾ ਹੋਵੇ ਤਾਂ ਸੱਚ, ਵਾਧਾ ਹੋਵੇ ਤਾਂ ਸੱਚ, ਸੱਚ ਦਾ ਪੱਲਾ ਨਹੀਂ ਛੱਡਦਾ।
ਅਵਰਾ ਸੱਚ ਕਹਾਏ ਦਾ,
ਆਪ ਸੱਚ ਕਹਿੰਦਾ ਤੇ ਉਹਦੇ ਚ ਬਰਕਤ ਹੈ ਤੇ ਦੂਸਰਿਆਂ ਦੇ ਮੂੰਹ ਵੀ ਸੱਚ ਕਢਵਾ ਦਿੰਦਾ। ਉਹ ਦੂਸਰਿਆਂ ਨੂੰ ਵੀ ਕਹਿੰਦਾ ਸੱਚ ਆਖੋ, ਸੱਚ ਨੂੰ ਨਿਸਤਾਰਾ ਕਰ ਲੋ, ਉੱਥੇ ਸੱਚੇ ਹੀ ਸੱਚ ਲੱਭਣੇ, ਚੁਣ ਵੱਖ ਕੱਢੇ ਜੇ ਜਮਾਲਿਆ, ਸੱਚ ਦਿੜ ਕਰੋ ਤੇ ਕਰਵਾਉਂਦਾ ਹੈ।
ਗੁਰਮੁਖ ਸੱਚੀ ਉਤਮ ਬਾਣੀ,
ਗੁਰਮੁਖ ਦੀ ਬਾਣੀ ਸੱਚੀ ਹੈ। ਬਾਣੀ ਕੀ ਹੈ? ਜਿਹੜੇ ਬਚਨ ਬੋਲਦੇ ਆ ਸੱਚ ਨਾਲ ਜੁੜੇ ਆ, ਉਹਦੇ ਮੁਖਾਰ ਬਣ ਤੇ ਜੋ ਨਿਕਲਦਾ ਉਹ ਉਤਮ ਹੈ ਔਰ ਸੱਚਾ ਹੈ।
ਗੁਰਮੁਖ ਸੱਚੋ ਸੱਚ ਵਖਾਣੀ,
ਉਸਨੇ ਜੋ ਆਖਿਆ ਵਖਾਣ ਕੀਤਾ, ਜੋ ਬੋਲਿਆ ਉਹ ਸੱਚ ਹੀ ਸੱਚ ਬੋਲਿਆ ਹੈ।
ਗੁਰਮੁਖ ਸਾਧ ਸੇਵ ਸੱਚੋ ਸੱਚਾ,
ਗੁਰਮੁਖ ਸਦਾ ਵਾਸਤੇ ਸੇਵਦੇ ਨੇ ਸੱਚ ਹੀ ਸੱਚ ਨੂੰ।
ਗੁਰਮੁਖ ਸ਼ਬਦ ਸੁਣਾਏ ਦਾ,
ਸੱਚ ਹੈ ਗੁਰੂ ਦਾ ਸ਼ਬਦ, ਇੱਥੇ ਝੂਠ ਤੇ ਹੈ ਹੀ ਕੁਛ ਨਹੀਂ। ਭਾਵੇਂ ਤੁਸੀਂ ਕਿਸੇ ਥਾਂ ਤੋਂ ਮੈਂ ਸ਼ਬਦ ਕੱਢ ਕੇ ਪੜ੍ਹ ਲਓ, ਜਪਜੀ ਪੜ੍ਹ ਲਓ, ਸ੍ਰੀ ਰਾਗ ਪੜ੍ਹ ਲਓ, ਅੱਗੇ ਪੜ੍ਹ ਲਓ, ਅਖੀਰ ਤੱਕ ਪੜ੍ਹ ਲਓ, ਹਰ ਥਾਂ ਤੋਂ ਤੁਹਾਨੂੰ ਅੰਮ੍ਰਿਤ ਹੀ ਅੰਮ੍ਰਿਤ ਮਿਲੇਗਾ, ਸੱਚ ਮਿਲੇਗਾ। ਕਿੰਨਾ ਸੁੰਦਰ ਕਿਹਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਉੱਚੇ ਉੱਚੇ ਸ਼ਬਦ ਨਾ ਕੱਢਦੇ ਫਿਰੀਏ ਕਿ ਆਹ ਖੁਸ਼ੀ ਦਾ ਸ਼ਬਦ ਹੈ ਜੀ, ਹੁਣ ਅਖੰਡ ਪਾਠ ਦਾ ਭੋਗ ਪਿਆ। ਕੱਢਣ ਵਾਲੇ ਪਹਿਲੇ ਕੱਢ ਕੇ ਰੱਖ ਲੈਂਦੇ ਨੇ ਕਿ ਆਹ ਹੀ ਪੜ੍ਹਨਾ, ਸਤਿਗੁਰੂ ਕਹਿੰਦੇ ਨੇ ਨਹੀਂ, ਸਾਰੇ ਹੀ ਅੰਮ੍ਰਿਤ ਆ। ਕਿਤੋਂ ਪੜ੍ਹ ਲਓ, ਉਹ ਬਾਣੀ ਕਹੇ ਸੇਵਕ ਜਨ ਮਨ ਪ੍ਰਤੱਖ ਗੁਰੂ ਨਸਤਾਰੇ, ਗੁਰੂ ਤੋਂ ਨਸਤਾਰਾ ਕਰਦਾ। ਗੁਰਮੁਖ ਜਿਹੜਾ ਹੈ ਉਹ ਸ਼ਬਦ ਸੁਣਾਉਂਦਾ ਹੈ, ਸੱਚਾ ਸ਼ਬਦ ਸੁਣਾਉਂਦਾ, ਗੁਰੂ ਦਾ ਸ਼ਬਦ ਸੁਣਾਉਂਦਾ ਹੈ।
ਗੁਰਮੁਖ ਹੋਵੇ ਸੋ ਸੋਝੀ ਪਾਏ,
ਜਿਹੜਾ ਗੁਰਮੁਖ ਬਣ ਜਾ, ਗੁਰੂ ਦੇ ਅਨੁਸਾਰ ਹੀ ਬਣ ਜਾ, ਉਸ ਨੂੰ ਇਹ ਸੋਝੀ ਪ੍ਰਾਪਤ ਹੁੰਦੀ ਹੈ।
ਹਉਮੈ ਮਾਇਆ ਭਰਮ ਗਵਾਏ,
ਉਹ ਸੋਝੀ ਨਾਲ ਇੱਕ ਤੇ ਉਹਦੀ ਹਉਮੈ ਚਲੀ ਜਾਂਦੀ ਹੈ, ਦੂਸਰਾ ਉੱਥੇ ਭਰਮਣ ਹੀ ਰਹਿ ਜਾਂਦਾ। ਉਹ ਕਹਿੰਦਾ ਭਰਮ ਨਾਲ ਜਨਮਾਂ ਜਨਮਾਂ ਚ ਭਟਕਦਾ। ਭਰਮ ਕੀ ਹੈ? ਗੋਲ ਗੋਲ ਘੁੰਮਦਾ। ਭਰਮ ਪਹੁੰਚਾਉਂਦਾ ਕਿਤੇ ਨੇ, ਭਰਮ ਭਟਕਣਾ ਹੈ ਜਿਵੇਂ ਕੋਹਲੂ ਦਾ ਬਾਲ ਫਿਰਦਾ। ਉਹ ਸਮਝ ਲੈਂਦਾ ਭਰਮ ਨੂੰ, ਭਟਕਣਾ ਨਹੀਂ, ਮੇਰੀ ਮੰਜ਼ਿਲ ਕਿਹੜੇ ਪਾਸੇ ਹੈ, ਮੈਂ ਸਿੱਧਾ ਚੱਲਣਾ। ਉਹ ਹਉਮੈ ਮਾਇਆ ਦਾ ਭਰਮ, ਜਿਵੇਂ ਕੋਈ ਚੀਜ਼ ਗੁਆਚ ਜਾਂਦੀ ਹੈ, ਪਤਾ ਨੀ ਕਿੱਥੇ ਗੁਆਚ ਗਈ, ਇੰਝ ਚਲੀ ਜਾਂਦੀ ਹੈ।
ਗੁਰ ਕੀ ਪੌੜੀ ਉਤਮ ਉੱਚੀ,
ਗੁਰੂ ਦੀ ਪੌੜੀ ਹੈ ਸਤਿਗੁਰੂ ਦਾ ਉਪਦੇਸ਼। ਪੌੜੀ ਤੇ ਡੰਡੇ ਚੜ੍ਹ ਕੇ ਜਾਂਦੇ ਹਾਂ ਨਾ, ਪੌੜ ਚੜ੍ਹ ਕੇ ਜਾਂਦੇ ਹਾਂ, ਪਰ ਗੁਰੂ ਦਾ ਉਪਦੇਸ਼ ਪੜ੍ਹ ਕੇ ਅਸੀਂ ਇਹ ਚੜ੍ਹ ਕੇ ਪਰਮਾਤਮਾ ਤੱਕ ਜਾਣਾ। ਇੱਕ ਵਿਦਵਾਨ ਨੇ ਬੜਾ ਸੁੰਦਰ ਕਿਹਾ ਸੀ, ਕਹਿਣ ਲੱਗੇ ਪੌੜੀਆਂ ਪੜ੍ਹਨ ਵਾਲੇ ਤੇ ਬਹੁਤ ਨੇ, ਚੜ੍ਹਨ ਵਾਲੇ ਬਹੁਤ ਘੱਟ ਨੇ। ਜਪਜੀ ਦੀਆਂ ਪੌੜੀਆਂ ਇਹਨਾਂ ਪੜ੍ਹੇ ਨਾਲ ਚੜ੍ਹ, ਸੁਰਤ ਕਰਕੇ ਉੱਚੇ ਰਹੋ, ਮਨ ਨੂੰ ਕਿੰਨਾ ਕੁ ਫਰਕ ਪਿਆ, ਕਿੰਨਾ ਕੁ ਰੱਬ ਦੇ ਨੇੜੇ ਹੋਇਆ। ਜੀਵਨ ਵਿੱਚ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਕਤੇ ਨੇ ਛੂਟੀ ਨਿਫਲ ਭਈ ਸਭ ਸੇਵਾ। ਇਹਨਾਂ ਕੁਛ ਕੀਤਾ, ਕੋਈ ਅਵਗਨ ਮੁੱਕਿਆ, ਰੱਬ ਦੇ ਨੇੜੇ ਹੋਇਆ ਹੈ। ਇਹਨਾਂ ਨੇ ਸੋਝੀ ਮਿਲਦੀ ਹੈ, ਗੁਰੂ ਦੀ ਪੌੜੀ ਉੱਤਮ ਉੱਚੀ ਹੈ। ਹਾਂਜੀ,
ਦਰ ਸੱਚਾ ਹਰ ਗੁਣ ਗਾਏ ਦਾ,
ਰੱਬ ਦੇ ਦਰ ਤੇ ਜਾ ਕੇ ਪਹੁੰਚ ਜਾਂਦਾ, ਰੱਬ ਦੇ ਗੁਣਾਂ ਦਾ ਗਾਣ ਕਰਦਾ ਹੈ।
ਗੁਰਮੁਖ ਸੱਚ ਸੰਜਮ ਕਰਨੀ ਸਾਰ,
ਗੁਰਮੁਖ ਦੀ ਕਰਨੀ ਸ੍ਰੇਸ਼ਟ, ਉਹ ਕਿਵੇਂ ਸੰਜਮ ਕੀ ਹੈ। ਡਾਕਟਰ ਤੇ ਕਈ ਵਾਰੀ ਕਹਿੰਦੇ ਨੇ ਆਹ ਵੀ ਨਾ ਖਾਈ, ਆਹ ਵੀ ਨਾ ਖਾਈ, ਆਹ ਵੀ ਨਾ ਖਾਈ, ਸਤਿਗੁਰੂ ਕਹਿੰਦੇ ਨੇ ਇੱਕ ਹੀ ਪਰਹੇਜ਼ ਦੱਸਣਾ। ਬਹੁਤੀਆਂ ਗੱਲਾਂ ਪਤਾ ਨਹੀਂ ਤੈਨੂੰ ਯਾਦ ਰਹਿਣ ਕੇ ਨਾ, ਸੰਜਮ ਕੀ ਹੈ, ਸੱਚ ਜਿਹੜਾ ਤੈਨੂੰ ਸਮਝਦੇ ਨੇ, ਸੱਚ ਨਹੀਂ ਉਹ ਕੁਛ ਨਾ ਕਰੇ, ਬਸ ਸੱਚ ਹੀ ਇੱਕ ਸੰਜਮ ਆ। ਸੱਚ ਵੇਖਣਾ, ਸੱਚ ਬੋਲਣਾ, ਸੱਚ ਸੁਣਨਾ, ਸੱਚ ਸੰਜਮ ਸ੍ਰੇਸ਼ਟ ਕਰਨੀ ਆਪਣੇ ਆਪ ਹੋ ਜਾਏਗੀ। ਹਾਂਜੀ,
ਗੁਰਮੁਖ ਪਾਏ ਮੋਖ ਦੁਆਰ,
ਗੁਰਮੁਖ ਮੁਕਤੀ ਦਾ ਦਰਵਾਜ਼ਾ ਲੱਭ ਲੈਂਦਾ ਹੈ।
ਪਾਏ ਭਗਤ ਸਦਾ ਰੰਗ ਰਾਤਾ,
ਉਹਨਾਂ ਭਗਤੀ ਵਿੱਚ ਸਦਾ ਹੀ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੈ।
ਆਪ ਗਵਾਏ ਸਮਾਏ ਦਾ,
ਆਪਣਾ ਆਪਾ ਗਵਾ ਕੇ, ਭਾਵ ਹਉਮੈ ਗਵਾ ਕੇ, ਇਹ ਛੱਡ ਕੇ ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ।
ਗੁਰਮੁਖ ਹੋਵੇ ਮਨ ਖੋਜ ਸੁਣਾਏ,
ਜਿਹੜਾ ਗੁਰਮੁਖ ਹੈ ਉਹ ਮਨ ਨੂੰ ਖੋਜ ਕੇ ਦੂਸਰਿਆਂ ਨੂੰ ਵੀ ਦੱਸਦਾ ਕਿ ਇੰਜ ਖੋਜੀਦਾ ਹੈ।
ਸੱਚੇ ਨਾਮ ਸਦਾ ਲਿਵ ਲਾਏ,
ਸਦਾ ਵਾਸਤੇ ਸੱਚੇ ਨਾਮ ਨਾਲ ਲਿਵ ਜਾਣੀ ਰੱਖਦਾ ਹੈ।
ਜੋ ਤਿਸ ਭਾਵੈ ਸੋਈ ਕਰਸੀ,
ਨਿਸ਼ਚੈ ਕਿ ਜੋ ਪਰਮਾਤਮਾ ਨੂੰ ਪਾਉਂਦਾ ਉਹ ਕੁਛ ਉਹ ਕਰੇਗਾ।
ਜੋ ਸੱਚੇ ਮਨ ਭਾਏ,
ਜੋ ਸੱਚੇ ਦੇ ਮਨ ਵਿੱਚ ਪਾਉਂਦਾ ਉਹ ਕੁਛ ਉਸਨੇ ਕਰਨਾ ਹੈ।
ਜਾਂ ਤਿਸ ਭਾਵੈ ਸਤਿਗੁਰੂ ਮਿਲਾਏ,
ਜਦੋਂ ਉਸ ਨੂੰ ਪਾਉਂਦਾ ਉਸ ਵੇਲੇ ਗੁਰੂ ਨਾਲ ਮੇਲ ਕਰਵਾ ਦਿੰਦਾ ਹੈ। ਹਾਂਜੀ
ਜਾਤ ਸੁਭਾਵ ਹੈ ਤਾਂ ਮਨ ਵਸਾਏ,
ਜਦੋਂ ਉਹਨੂੰ ਪਾਉਂਦਾ ਨਾਮ ਮਨ ਵਿੱਚ ਵਸਾ ਦਿੰਦਾ ਹੈ।
ਆਪਣਾ ਭਾਣ ਸਦਾ ਰੰਗ ਰਾਤਾ,
ਭਾਣ ਵਿੱਚ ਹੈ ਔਰ ਸਦਾ ਰੰਗ ਵਿੱਚ ਰਹਿਤਾ ਹੋਇਆ ਹੈ।
ਭਾਣ ਮਨ ਵਸਾਏ ਦਾ
ਪਾਣਾ ਹੀ ਹੈ ਕਿ ਕਿਸੇ ਦੇ ਮਨ ਵਿੱਚ ਰੱਬ ਦਾ ਨਾਮ ਵਸ ਜਾਣਾ, ਇਹ ਵਸਾਉਣ ਵਾਲਾ ਵੀ ਉਹ ਆਪ ਹੈ।
ਮਨ ਹਟ ਕਰਮ ਕਰੇ ਸੋ ਸੀਜਾ,
ਬੰਦੇ ਮਨ ਹੀ ਹੱਠ ਕਰਕੇ ਮੈਂ ਭੁੱਖੇ ਰਹਾਂਗਾ ਤੇ ਰੱਬ ਦੇ ਨੇੜੇ ਹੋ ਜਾਵਾਂਗਾ, ਨੰਗਾ ਰਹਾਂਗਾ ਤੇ ਰੱਬ। ਇਹ ਮਨ ਹੱਠ ਜਿਹੜਾ ਕਰਦਾ ਨਾ ਉਹ ਤੇ ਕਮਜ਼ੋਰ ਹੁੰਦਾ, ਛਿੱਜਦਾ। ਕਹਿੰਦੇ ਨੇ 12 ਸਾਲ ਦਾ ਇੰਨਾ ਤਪ ਜ਼ਿਆਦਾ ਕਰਕੇ ਮਹਾਤਮਾ ਬੁੱਧ ਇੰਨਾ ਕਮਜ਼ੋਰ ਹੋ ਗਿਆ, ਨਰਿੰਜਣਾ ਨਦੀ ਵਿੱਚ ਡੁੱਬਣ ਲੱਗਾ। ਜਦ ਡੁੱਬਣ ਲੱਗਾ ਨਾ ਤੇ ਖਿਆਲ ਆਇਆ ਮਨਾ, ਤੂੰ ਤੇ ਭਰ ਸਾਗਰ ਤਰਨਾ, ਤੂੰ ਤੇ ਨਦੀ ਵਿੱਚ ਡੁੱਬ ਕੇ ਮਰ ਚੱਲੇ, ਤੇਰਾ ਰਸਤਾ ਗਲਤ ਆ, ਇਹ ਕੱਪ ਦਾ ਰਸਤਾ ਛੱਡ ਦੇ। ਰੁੱਖ ਡੁੱਬਿਆ ਸੀ, ਉਹਨੂੰ ਫੜ ਕੇ ਬਾਹਰ ਆ ਗਏ ਆ। ਸਤਿਗੁਰੂ ਕਹਿੰਦੇ ਨੇ ਮਨ ਅੱਠ ਜਿਹੜਾ ਹੈ ਗੁਰੂ ਦਾ ਪ੍ਰਵਾਨ ਨਹੀਂ, ਮਨ ਅੱਠ ਨਾਲ ਜੋ ਕਰਮ ਕਰਦਾ ਛਿੱਜਦਾ, ਜੋ ਕੱਪੜਾ ਛਿੱਜਦਾ ਤੇ ਪਾਟ ਜਾਂਦਾ, ਇਸ ਤੇ ਕਮਜ਼ੋਰ ਹੋ ਜਾਂਦਾ ਹੈ।
ਬਹੁਤ ਭੇਖ ਕਰੇ ਨਹੀਂ ਭੀਜਦਾ,
ਬੜਾ ਭੇਖ ਕਰਦਾ ਰੱਬ ਨੂੰ ਭਿਜਦਾ। ਲੋਕ ਬਤੇਲੇ ਕਛੁ ਨ ਹੋਵੇ ਨਾਹੀ ਰਾਮ ਜਾਣਾ। ਹਾਂਜੀ
ਦਿਖਿਆ ਰਤ ਦੁੱਖ ਕਮਾਵੇ ਹੈ,
ਮਾਇਆ ਦੁੱਖ ਵਿੱਚ ਜਿਹੜੇ ਰਤੇ ਹੋਏ ਨੇ ਉਹ ਕਮਾਈ ਤੇ ਕਰਦੇ ਨੇ ਦੁੱਖਾਂ ਦੀ, ਤੇ ਫਿਰ ਦੁੱਖ ਹੀ ਦੁੱਖ ਇਕੱਠੇ ਹੋ ਜਾਂਦੇ ਹਨ, ਦੁੱਖ ਦੀਆਂ ਪੰਡਾਂ ਵੱਜ ਜਾਂਦੀਆਂ ਨੇ। ਦੇਖਿਆ ਰਾਤੇ ਦੁੱਖ ਕਮਾਵਾਂ, ਦੁੱਖ ਦੀ ਕਮਾਈ ਕਰਦੇ ਹਨ।
ਦੁੱਖ ਦੁੱਖ ਸਮਾਏ ਦਾ
ਦੁੱਖ ਹੀ ਦੁੱਖ ਵਿੱਚ ਲੀਨ ਹੁੰਦੇ ਹਨ।
ਗੁਰਮੁਖ ਹੋਵੇ ਸੋ ਸੁੱਖ ਕਮਾਏ,
ਗੁਰਮੁਖ ਜਿਹੜਾ ਜਿਸ ਨੂੰ ਗੁਰਮੁਖ ਕਹਿੰਦੇ ਆ ਉਹ ਸੁੱਖ ਦੀ ਕਮਾਈ ਕਰਦਾ, ਉਸਦੇ ਕੋਲ ਸੁੱਖ ਆਨੰਦ ਇਕੱਠੇ ਹੋ ਜਾਂਦੇ ਹਨ।
ਮਰਨ ਜੀਵਨ ਕੀ ਸੋਝੀ ਪਾਏ,
ਸੋਝੀ ਆ ਜਾਂਦੀ ਕਿ ਮਰਨ ਵੀ ਉਹਦਾ ਭਾਣਾ ਤੇ ਜਨਮ ਵੀ ਉਸੇ ਦਾ ਭਾਣਾ, ਜੀਵਨ ਵੀ ਉਸਦਾ ਤੇ ਮਰਨ ਵੀ ਉਸਦਾ। ਉਹ ਗੁਰਮੁਖ ਨੂੰ ਕੋਈ ਚਿੰਤਾ ਨਹੀਂ।
ਮਰਨ ਜੀਵਨ ਜੋ ਸਮ ਕਰ ਜਾਣਾ,
ਜਿਹੜਾ ਜਨਮ ਨੂੰ ਤੇ ਮੌਤ ਨੂੰ ਬਰਾਬਰ ਕਰਕੇ ਸਮਝੇ,
ਸੋ ਮੇਰੇ ਪ੍ਰਭ ਭਾਏ ਦਾ
ਮੇਰੇ ਪ੍ਰਭੂ ਨੂੰ ਭਾਉਂਦਾ। ਜਿਹੜਾ ਜਨਮ ਤੇ ਆਖੇ ਵਾਜੇ ਵਜਾਏ ਤੇ ਮਰਨ ਤੇ ਰੋਵੇ ਉਹ ਪ੍ਰਭੂ ਨੂੰ ਨਹੀਂ ਭਾਉਂਦਾ, ਕਿਉਂਕਿ ਦੋਵੇਂ ਭਾਣੇ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਮੇਰੇ ਪ੍ਰਭੂ ਨੂੰ ਉਹ ਪਾਉਂਦਾ ਜਿਹੜਾ ਜਨਮ ਮਰਨ ਨੂੰ ਬਰਾਬਰ ਸਮਝੇ।
ਗੁਰਮੁਖ ਮਰੇ ਸੋ ਹੈ ਪਰਵਾਨ,
ਗੁਰਮੁਖ ਜੋ ਕਰਦਾ ਰੱਬ ਦੇ ਘਰ ਪ੍ਰਵਾਨ ਹੁੰਦਾ ਹੈ।
ਆਵਣ ਜਾਣਾ ਸ਼ਬਦ ਪਛਾਣ,
ਆਉਣ ਜਾਣ ਨੂੰ ਪਛਾਣ ਲੈਂਦਾ, ਸ਼ਬਦ ਰਾਹੀਂ ਪਛਾਣਦਾ ਹੈ।
ਮਰਾ ਨਾ ਜੰਮੈ ਨਾ ਦੁੱਖ ਪਾਏ,
ਉਸ ਤੋਂ ਬਾਅਦ ਨਾ ਮਰਦਾ ਹੈ ਨਾ ਜਨਮਦਾ, ਉਹ ਨਾ ਦੁੱਖ ਪਾਉਂਦਾ ਹੈ।
ਮਨ ਹੀ ਮਨ ਸਮਾਏ ਦਾ,
ਸਾਗਰ ਦੀਆਂ ਲਹਿਰਾਂ ਉੱਠ ਕੇ ਸਾਗਰ ਤਲੇਰ ਹੋ ਜਾਂਦੀਆਂ ਹਨ, ਮਨ ਦੀਆਂ ਮਨਸਾ ਇਛਾਵਾਂ ਉੱਠ ਕੇ ਮਨ ਵਿੱਚ ਲੀਨ ਹੋ ਜਾਂਦੀਆਂ ਹਨ।
ਸੇਵਾ ਵੱਡ ਭਾਗੀ ਜਿਨੀ ਸਤਿਗੁਰ ਪਾਇਆ,
ਉਹ ਵੱਡ ਭਾਗੇ ਨੇ ਜਿਨ੍ਹਾਂ ਨੇ ਸਤਿਗੁਰੂ ਦੀ ਪ੍ਰਾਪਤੀ ਕਰ ਲਈ ਹੈ।
ਹਉਮੈ ਵਿੱਚੋਂ ਮੋਹ ਚੁਕਾਇਆ,
ਉਹਨਾਂ ਨੇ ਹਉਮੈ ਆਪਣੇ ਅੰਦਰੋਂ ਮਨ ਚੋਂ ਮੋਹ ਜਿਹੜਾ ਹੈ ਚੁਕਾਇਆ, ਦਾ ਅਰਥ ਹੈ ਮੁਕਾ ਦਿੱਤਾ, ਦੂਰ ਕਰ ਦਿੱਤਾ।
ਮਨ ਨਿਰਮਲ ਫਿਰ ਮੈਲ ਨਾ ਲੱਗਾ,
ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ, ਐਸਾ ਤੇ ਫਿਰ ਮੈਲ ਲੱਗਦੇ ਹੀ ਨਹੀਂ।
ਦਰ ਸੱਚਾ ਸ਼ੋਭਾ ਪਾਏ ਦਾ,
ਉਸ ਪ੍ਰਮਾਤਮਾ ਦੇ ਦਰ ਤੇ ਸ਼ੋਭਾ ਪਾਉਣ ਦਾ, ਰੇਰੇ ਦਰਗਾ ਕਹੇ ਨਾ ਕੋ ਆਓ ਬੈਠ ਆਦਰ ਸ਼ਬ ਦੋ। ਉਹਨਾਂ ਨੂੰ ਉੱਥੇ ਵੀ ਜੀ ਆਇਆ ਆਖਿਆ ਜਾਂਦਾ, ਕਿਹਾ ਜਾਂਦਾ ਮਾਈ ਖਾਟ ਆਇਓ ਕਰ ਪੋਤਾ, ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੋਤਾ। ਹਾਂਜੀ
ਆਪੇ ਕਰੇ ਕਰਾਏ ਆਪੇ,
ਪਰਮਾਤਮਾ ਸਭ ਕੁਝ ਆਪ ਕਰਦਾ ਤੇ ਜੀਵਾਂ ਕੋਲੋਂ ਕਰਵਾਉਂਦਾ ਆਪ ਕਰਵਾਉਂਦਾ ਹੈ।
ਆਪੇ ਵੇਖੈ ਥਾਪ ਉਹ ਥਾਪੇ,
ਆਪ ਵੇਖ ਭਾਲ ਕਰਦਾ, ਆਪ ਹੀ ਥਾਪਦਾ ਤੇ ਆਪ ਹੀ ਉਹ ਥਾਪਦਾ। ਥਾਪਣ ਦਾ ਅਰਥ ਕੀ ਹੈ? ਬਣਾ ਦੇਣਾ। ਉਹ ਥਾਪਣ ਦਾ ਅਰਥ ਕੀ ਹੈ? ਤੋੜ ਦੇਣਾ, ਬੂਟਾ ਲਾ ਦੇਣਾ, ਥਾਪਣਾ, ਬੂਟਾ ਪੁੱਟ ਦੇਣਾ। ਉਹ ਆਪ ਹੀ ਜਨਮ ਦਿੰਦਾ, ਆਪ ਹੀ ਮਾਰਦਾ, ਆਪ ਥਾਪਦਾ, ਆਪ ਹੀ ਉਹ ਥਾਪਦਾ ਹੈ।
ਗੁਰਮੁਖ ਸੇਵਾ ਮੇਰੇ ਪ੍ਰਭ ਭਾਵਾ,
ਗੁਰਮੁਖ ਜਿਹੜਾ ਹੈ ਉਸਦੀ ਸੇਵਾ, ਗੁਰੂ ਅਨੁਸਾਰੀ ਜੋ ਹੈ ਮੇਰੇ ਪ੍ਰਭੂ ਨੂੰ ਉਹਦੀ ਸੇਵਾ ਬਣਦੀ, ਹਰ ਇੱਕ ਦੀ ਨਹੀਂ। ਸਾ ਸੇਵਾ ਕੀਤੀ ਸਫਲ ਹੈ, जित सतगुरु का मन मनो गुरु का मन मन जाए उसकी सेवा गुरमुख की सेवा वो प्रभु नु पाउंदी है।
सच सुन लेखा पाएदा
सच सुनगा लेखे पा लैंदा पाव वो कबूल हो जाता है।
गुरमुख सचो सच कमावे
गुरमुख सच ही सच की कमाई करता है।
गुरमुख निर्मल मैल ना लावे
गुरमुख जेड़ा गुरु अनुसार ही पवित्र हो जाता है निर्मल हो जाता है।
नानक नाम रते विचारी
कहते नाम विच रते ने विचारवान होने
नामे नाम समाए दा
नाम ही नाम विच लीन होंदा। एक मिनट सिर्फ तुहाडा लवो समाप्ति करो ते एक जरूरी बेनती है श्रोमणी गुरुद्वारा प्रबंधक कमेटी वालों एक प्रोग्राम देखा गया है सिख पंथ दी सरमौर संस्था श्रोमणी गुरुद्वारा प्रबंधक कमेटी धर्म प्रचार कमेटी श्री अमृतसर वालों पंथ दियां सत्कार ते जथेबंदियां समूह गुरु नानक नाम लेवा संगत दे सहयोग नाल श्री कीर्तपुर साहब उसके 400 साल स्थापना दिवस संबंधी 16-18 विसाख नानकशाही सम्मत 558 29 अप्रैल तो 1 मई तक 2026 1 मई तक गुरुद्वारा शीश महल साहब कीर्तपुर साहब श्री आनंदपुर साहब रोपड़ विखे विशेष गुरमत समागम करवाए जा रहे हैं। इन समागम विच संगत नु बेनती है वड्डी तो वड्डी गिनती विच हाजिर हो गुरु को खुशियां लो। एक मिनट में समाप्ति कर लो इसे अमृतसर साहब भाई मंच ने एक बेनती की सतगुरु अगे कह लगा पातशाह असि कलयुग जीव हां ਭੁੱਲਣ ਹਾਰ ਹਾਂ ਇੰਨੇ ਜੋਗੇ ਨਹੀਂ ਜਦੋਂ ਖੂਹ ਚੋਂ ਕੱਢਿਆ ਨੇ ਉਹਨੂੰ ਉਸ ਵੇਲੇ ਦੀ ਗੱਲ ਕਹਿਣ ਲੱਗੇ ਜਰਾ ਕੁ ਸੇਵਾ ਦੀ ਇਹ ਕਸਵੱਟੀ ਨਰਮ ਕਰ ਦਿਓ। ਸਤਿਗੁਰੂ ਹੱਸ ਪਏ ਕਹਿਣ ਲੱਗੇ ਭਾਈ ਸੇਕ ਤੋਂ ਡਰਦਾ ਜਿਹੜਾ ਖੋਟਾ ਬੋਆ ਹੋਵੇ ਜਿਹੜਾ ਖਰਾ ਸੋਨਾ ਨਾ ਉਹ ਨਹੀਂ ਡਰਦਾ ਭਾਵੇਂ ਉਹ ਕਿੰਨੀ ਅੱਗ ਚ ਪਾ ਦਿਓ ਜਿਹੜਾ ਖਰਾ ਸੋਨਾ ਉਹ ਨਹੀਂ ਡਰਦਾ ਖੋਟਾ ਸੋਨਾ ਡਰਦਾ ਜਿਹੜੇ ਖਰੇ ਸਿੱਖ ਨੇ ਨਾ ਉਹ ਤੇ ਜਿਉਂ ਜਿਉਂ ਕਸਵੱਟੀ ਤੇਜ ਹੁੰਦੀ ਹੈ ਤਿਉਂ ਤਿਉਂ ਜ਼ਿਆਦਾ ਚਮਕਦੇ ਨੇ। ਕਹਿਣ ਲੱਗੇ ਤੂੰ ਚਮਕੇ ਜੇਕਰ ਤੂੰ ਮਿੱਤਰੇ ਤੇ ਬਾਕੀ ਵੀ ਮਿੱਤਰ ਲਗੇ ਸਤਿਗੁਰੂ ਕਿਰਪਾ ਕਰੇਗਾ। ਇੱਥੇ ਆਖਰੀ ਪੰਕਤੀ ਵਿੱਚ ਸਤਿਗੁਰੂ ਨੇ ਇਸੇ ਵਾਸਤੇ ਫਰਮਾਇਆ ਗੁਰਮੁਖ ਸੱਚੋ ਸੱਚ ਕਮਾਵੇ ਗੁਰਮੁਖ ਨਿਰਮਲ ਮੈਲ ਨਾ ਲਾਵੇ ਨਾਮ ਰਤੇ ਸੱਚੇ ਵਿਚਾਰੇ ਨਾਮੇ ਨਾਮ ਸਮਾਨ ਦਾ ਸਬਦ ਦਾ ਧੰਨਵਾਦ ਭੁੱਲੋ ਚੁੱਕਾ ਮੁਆਫ ਆਓ ਆਖਰੀ ਪੰਕਤੀ ਦਾ ਸਰਵਨ ਕਰੋ ਜੀ।
ਗੁਰਮੁਖ ਸੱਚੋ ਸੱਚ ਕਮਾਵੇ ਗੁਰਮੁਖ ਨਿਰਮਲ ਮੈਲ ਨਾ ਲਾਵੇ ਨਾਨਕ ਨਾਮ ਰਤੇ ਵਿਚਾਰੇ ਨਾਮੇ ਨਾਮ ਸਮਾਏ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।